सकती है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
स्वीट फैक्टरी दी तक गाली को जोड़े तुम्हा पया जे चारे पासे तुसी भी आओ 1850 आल्बियन रोड इन रेक्सडेल 4162131165।
जे तुसी इमीग्रेशन ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਮੇਰੀ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿਮਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 13 ਫਰਵਰੀ
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕਿਵੇਂ ਠੀਕ ਠਾਕ ਹੋ ਦੋਸਤੋ? ਕੱਲ ਨੂੰ ਹੈਗੀਆਂ ਜੀ ਵੋਟਾਂ। ਵੈਸੇ ਤਾਂ ਤੁਸੀਂ ਪਹਿਲਾਂ ਵੀ ਛੁੱਟੀ ਵਾਲੇ ਦਿਨ ਸੀ ਮੇਰਾ ਖਿਆਲ 3 ਲਗਾਤਾਰ, ਤੇ ਉਦੋਂ ਤੁਸੀਂ ਵੋਟਾਂ ਪਾਉਂਦੇ ਰਹੇ ਹੋ, ਪਰ ਬਸ ਕੱਲ ਨੂੰ ਮੈਨੂੰ ਲੱਗਦਾ ਵੀ ਥੋੜਾ ਜਿਹਾ ਭੀੜ ਭੜੱਕਾ ਜ਼ਿਆਦਾ ਹੋਊਗਾ। ਵੋਟ ਦੇ ਅਧਿਕਾਰ ਦੀ ਆਪਣੇ ਦੀ ਵਰਤੋਂ ਕਰ ਲਓ ਜੀ। ਇਹਨਾਂ ਦਿਨਾਂ ਦੇ ਦੌਰਾਨ ਆਪਾਂ ਅਲੱਗ ਅਲੱਗ ਪਾਰਟੀਜ਼ ਦੇ ਕੀ ਪਲੈਟਫਾਰਮ ਨੇ ਉਹਨਾਂ ਬਾਰੇ ਡਿਸਕਸ਼ਨ ਕਰਦੇ ਆਏ ਹਾਂ। ਮੇਰਾ ਖਿਆਲ ਜਿਸ ਦਿਨ ਡਿਬੇਟ ਹੋਈ ਸੀਗੀ ਚਾਰੇ ਲੀਡਰਾਂ ਦੀ, ਉਸ ਤੋਂ ਅਗਲੇ ਦਿਨ ਆਪਾਂ 1 ਘੰਟਾ ਲਗਾਤਾਰ ਲਾਇਆ ਸੀ ਜੀ। ਵੈਸੇ ਜੇ ਤੁਹਾਡਾ ਇੰਟਰਸਟ ਹੈਗਾ ਤਾਂ ਤੁਸੀਂ cbc.ca ਤੇ ਜਾ ਕੇ ਨਾ ਸਾਰੀਆਂ ਪਾਰਟੀਜ਼ ਨੇ ਜਿਹੜੀਆਂ ਇਹਨਾਂ ਦੇ ਪਾਰਟੀ ਪਲੈਟਫਾਰਮ ਦਿੱਤੇ ਹੋਏ ਨੇ, ਕਿਹੜੀ ਪਾਰਟੀ ਕਿਹੜੇ ਮਸਲੇ ਬਾਰੇ ਕੀ ਕਰਨਾ ਚਾਹੁੰਦੀ ਹੈ। ਐਜੂਕੇਸ਼ਨ ਬਾਰੇ ਜਿਹੜੇ ਪ੍ਰੋਗਰੈਸਿਵ ਕੰਜ਼ਰਵੇਟਿਵ ਨੇ ਉਹਨਾਂ ਦਾ ਕੀ ਸਟੈਂਡ ਆ, ਕੀ ਕਰਨਗੇ, ਕਿੰਨੇ ਕੁ ਸਕੂਲ ਬਣਾਉਣਗੇ, ਕਿੰਨੇ ਬਿਲੀਅਨ ਡਾਲਰ ਖਰਚਣਗੇ, ਐਨਡੀਪੀ ਕੀ ਸਮਝ ਰੱਖਦੀ ਆ, ਕਿੰਨੇ ਸਕੂਲਾਂ ਦੀ ਰਿਪੇਅਰ ਹੋਊਗੀ, ਪਰ ਸਟੂਡੈਂਟ ਕਿੰਨਾ ਕੁ ਖਰਚ ਹੋਊਗਾ, ਲਿਬਰਲਸ ਦਾ ਕੀ ਪ੍ਰੋਗਰਾਮ ਆ, ਇਹ ਤੁਸੀਂ ਜਾ ਕੇ ਵੇਖ ਸਕਦੇ ਹੋ। ਕੱਲਾ ਐਜੂਕੇਸ਼ਨ ਨਹੀਂ, ਇਨਵਾਇਰਮੈਂਟ ਤੇ ਕਲਾਈਮੇਟ ਚੇਂਜ ਵਾਲੇ ਮਸਲੇ ਦੇ ਉੱਤੇ ਅਲੱਗ ਅਲੱਗ ਪਾਰਟੀਆਂ ਦੀ ਕੀ ਸਮਝ ਹੈਗੀ ਆ, ਡਿਟੇਲ ਦੇ ਵਿੱਚ ਜਾ ਕੇ ਪੜੋ। ਹੈਲਥ ਕੇਅਰ ਬਾਰੇ ਆਪਾਂ ਰੋਜ਼ ਡਿਸਕਸ਼ਨ ਕਰਦੇ ਹਾਂ ਇੱਥੇ ਅਲੱਗ ਅਲੱਗ ਰੇਡੀਓ ਪ੍ਰੋਗਰਾਮ ਤੋਂ। ਤੁਸੀਂ ਜਿਹੜੇ ਆਲਰੇਡੀ ਜਿਹੜੇ MPP ਬਣੇ ਹੋਏ ਨੇ ਜਾਂ ਜਿਹੜੇ ਇਲੈਕਸ਼ਨ ਦੇ ਵਿੱਚ ਖੜੇ ਹੋਏ ਨੇ ਅਲੱਗ ਅਲੱਗ ਪਾਰਟੀਆਂ ਦੇ, ਆਪਣੇ ਅੱਧੀ ਮਿੰਟ ਦੀ ਐਡ ਦੇ ਵਿੱਚ ਉਹ ਕਾਫੀ ਗੱਲ ਕਰ ਜਾਂਦੇ ਨੇ, ਇੰਨੇ ਹਸਪਤਾਲ ਆ ਜੀ, ਇੰਨੇ ਚਾਹੀਦੇ ਆ, ਉੱਥੇ ਇੰਨੀਆਂ ਲਾਈਨਾਂ ਲੱਗੀਆਂ ਹੋਈਆਂ। ਇੱਕ ਦਿਨ ਵਾਕਰਟਨ ਦੀ ਗੱਲ ਚੱਲਦੀ ਸੀ ਵੀ ਇੰਨੇ ਲੋਕ, ਸੈਂਕੜੇ ਲੋਕ ਲਾਈਨ 'ਚ ਲੱਗੇ ਹੋਏ ਆ, ਇੰਨੇ ਡਾਕਟਰਾਂ ਦੀ ਘਾਟ ਹੈਗੀ ਆ। ਪ੍ਰੋਗਰੈਸਿਵ ਕੰਜ਼ਰਵੇਟਿਵ ਕਹਿੰਦੇ ਨੇ ਅਸੀਂ ਇੰਨੇ ਪੈਸੇ ਲਾ ਰਹੇ ਹਾਂ, ਤੇ ਲਿਬਰਲ ਕਹਿੰਦੇ ਨੇ ਜੀ ਲੱਗੇ ਨਹੀਂ ਹੈਗੇ, ਆਲਰੇਡੀ ਸਾਡੇ ਕੋਲ ਤਾਂ ਜਿਹੜੇ ਪੇਸ਼ੈਂਟ ਆ ਉਹ ਬਹੁਤ ਜ਼ਿਆਦਾ ਨੇ, ਕਿਤੇ ਦੱਸਦੇ ਆ 11 ਘੰਟੇ ਐਮਰਜੈਂਸੀ ਵੇਟਿੰਗ ਟਾਈਮ ਆ। ਇੱਕ ਦਿਨ ਕਹਿੰਦੇ ਸੀ ਹੈਮਿਲਟਨ ਦੇ ਵਿੱਚ 22 ਘੰਟੇ ਵੇਟਿੰਗ ਟਾਈਮ ਚੱਲਦਾ, ਕੋਈ ਕਹਿੰਦਾ ਸੀ 11,000 ਸਰਜਰੀਜ਼ ਪਈਆਂ ਨੇ, ਕੋਈ ਕਹਿੰਦਾ ਜੀ 11 ਮਹੀਨਿਆਂ ਦੀ ਵੇਟ ਆ। ਇਹ ਸਾਰੀ ਤੁਸੀਂ ਡਿਟੇਲ ਪੜੋ। ਹਾਊਸਿੰਗ ਬਾਰੇ ਆਪਣੀ ਗੱਲਬਾਤ ਆ ਜਿਹੜੀ ਚੱਲਦੀ ਰਹਿੰਦੀ ਆ, ਇਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਤੁਸੀਂ ਚਾਰੇ ਪਾਰਟੀਜ਼ ਆ ਜਿਹੜੀਆਂ ਇਹਨਾਂ ਦਾ ਸਟੈਂਡ ਪੜ੍ਹ ਸਕਦੇ ਹੋ। ਕੌਣ ਕਹਿੰਦਾ ਵੀ ਡਿਵੈਲਪਮੈਂਟ ਚਾਰਜਿਸ ਆਫ ਹੋਣੇ ਚਾਹੀਦੇ ਆ, ਕੋਈ ਕਹਿੰਦਾ ਕਿ ਸਾਨੂੰ 1 ਮਿਲੀਅਨ ਘਰ ਚਾਹੀਦੇ ਆ, ਕੋਈ ਕਹਿੰਦਾ ਜੀ ਅਸੀਂ 3 ਤੋਂ ਲੈ ਕੇ 5 ਬਿਲੀਅਨ ਡਾਲਰ ਆਉਣ ਵਾਲੇ 3 ਸਾਲਾਂ ਦੇ ਵਿੱਚ ਖਰਚਾਂਗੇ। ਸਾਰੀ ਡਿਟੇਲ ਦੇ ਵਿੱਚ ਪੜੋ, ਇਨਫੋਰਮਡ ਡਿਸੀਜਨ ਆ ਜਿਹੜਾ ਉਹ ਤੁਸੀਂ ਲਓ। ਗਵਰਨਮੈਂਟ ਸਪੈਂਡਿੰਗ ਕਿੰਨੀ ਕੁ ਘਟਣੀ ਚਾਹੀਦੀ ਆ, ਜ਼ਿਆਦਾ ਹੁੰਦੀ ਆ, ਕਿੱਥੇ ਕੱਟ ਲੱਗਣੇ ਚਾਹੀਦੇ ਨੇ, ਇਹਦੇ ਬਾਰੇ ਤੁਸੀਂ ਆਪਣੀ ਪੋਜੀਸ਼ਨ ਆ ਜਿਹੜੀ ਬਿਲਕੁਲ ਪੜ੍ਹ ਕੇ ਤੇ ਕਲੀਅਰ ਕਰ ਸਕਦੇ ਹੋ। ਟੈਰਿਫ ਦਾ ਖਤਰਾ ਸਾਡੇ ਸਿਰ ਤੇ ਮੰਡਰਾ ਰਿਹਾ, ਪੀਸੀ ਵਾਲੇ ਕੀ ਕਹਿੰਦੇ ਨੇ, ਫੋਰਡ ਸਾਹਿਬ ਕੀ ਕਹਿੰਦੇ ਨੇ, ਕਿਉਂ ਉਨ੍ਹਾਂ ਨੇ ਇਲੈਕਸ਼ਨਸ ਕਰਾਈਆਂ, ਐਨਡੀਪੀ ਲਿਬਰਲਸ ਕਿਵੇਂ ਵਿਰੋਧ ਕਰ ਰਹੇ ਨੇ, ਉਨ੍ਹਾਂ ਦੀ ਕੀ ਪੋਜੀਸ਼ਨ ਆ, ਗ੍ਰੀਨ ਪਾਰਟੀ ਵਾਲਿਆਂ ਦੀ ਕੀ ਪੋਜੀਸ਼ਨ ਆ, ਟਰਾਂਸਪੋਰਟੇਸ਼ਨ ਬਾਰੇ ਅਲੱਗ ਅਲੱਗ ਪਾਰਟੀਆਂ ਦੀ ਕੀ ਸਮਝ ਆ। ਕੱਲਾ ਕੱਲਾ ਮੁੱਦਾ ਹੈ ਜੀ, ਜੇ ਤੁਸੀਂ ਮੇਰਾ ਖਿਆਲ ਅੱਧਾ ਕੁ ਘੰਟਾ ਕੱਢ ਲਓ ਨਾ, ਤੇ ਤੁਹਾਨੂੰ ਸਾਰੀਆਂ ਪਾਰਟੀਜ਼ ਦੀ ਪੋਜੀਸ਼ਨ ਆ ਜਿਹੜੀ ਬਹੁਤ ਹੀ ਸਪਸ਼ਟ ਹੋ ਜੂਗੀ, ਬਿਲਕੁਲ ਐਨ ਜਾਣੀ ਤੁਹਾਨੂੰ ਪਤਾ ਲੱਗ ਜੂ ਵੀ ਕਿਹੜੀ ਪਾਰਟੀ ਕੀ ਕਹਿੰਦੀ ਆ। ਹੁਣ ਕਹਿਣਾ ਹੋਰ ਆ ਤੇ ਕਰਨਾ ਹੋਰ ਆ, ਉਹ ਗੱਲ ਵੱਖ ਹੈਗੀ ਆ। ਮੇਰੇ ਨਾਲ ਨਾ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਮਿੱਤਰ ਨੇ, ਪੁਰਾਣੇ ਸਾਡੇ ਦੋਸਤ ਨੇ, ਡਾਕਟਰ ਭਾਨ ਗਰਗ, ਤੇ ਉਹ ਬੈਠੇ ਨੇ ਮੇਰੇ ਨਾਲ ਮੇਰੇ ਸਾਹਮਣੇ। ਡਾਕਟਰ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ।
ਥੈਂਕ ਯੂ ਵਿਰਾਟ ਸਾਹਿਬ, ਸਤਿ ਸ੍ਰੀ ਅਕਾਲ, ਸਾਡੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਪੋਲਿਟਿਕਸ ਦੇ ਵਿੱਚ ਤੁਹਾਡਾ ਇੰਟਰਸਟ ਪਹਿਲਾਂ ਤੋਂ ਹੀ ਆ, ਹੈਨਾ? ਤੇ ਵੈਸੇ ਮੈਂ ਪਰਸੋਂ ਜਿੱਥੇ ਵੀ ਗੱਲਬਾਤ ਕੀਤੀ ਸੀ ਬਈ ਤੁਹਾਡਾ ਵੇਰਵਾ ਨਹੀਂ ਸੀ ਦਿੱਤਾ, ਤੇ ਆਮ ਆਦਮੀ ਪਾਰਟੀ ਕਿਵੇਂ, ਆਮ ਆਦਮੀ ਪਾਰਟੀ ਆ ਜਿਹੜੀ ਉਹ ਉੱਠੀ ਸੀ, ਹੈਨਾ, ਕਿਵੇਂ ਇੱਥੇ ਲੋਕ ਐਕਟਿਵ ਹੋਏ ਸੀ, ਹੈਨਾ, ਫਿਰ ਹੌਲੀ ਹੌਲੀ ਕਿਵੇਂ ਆਪਾਂ ਪਿੱਛੇ ਹਟ ਗਏ ਸੀ। ਕੱਲ ਵੀ ਮੇਰਾ ਖਿਆਲ ਕਾਫ਼ੀ ਕੱਲ ਇਕਬਾਲ ਡਾਮੂਵਾਲੀਆ ਜੀ ਬਾਰੇ ਅਸੀਂ ਗੱਲਬਾਤ ਕੀਤੀ, ਪਰਸੋਂ ਚੌਥੇ ਉਹਨਾਂ ਦਾ ਜਨਮ ਦਿਨ ਸੀ, ਉਹਨਾਂ ਨੂੰ ਯਾਦ ਕਰਦਿਆਂ ਕਾਫ਼ੀ ਗੱਲਾਂ ਕੀਤੀਆਂ ਸੀ। ਤੁਸੀਂ ਪੋਲੀਟਿਕਸ ਦੇ ਵਿੱਚ ਸਰਗਰਮ ਰਹੇ ਹੋ, ਵੈਸੇ ਮੈਨੂੰ ਪਤਾ ਤੁਸੀਂ ਲੌਜਿਕ ਰੀਜ਼ਨਿੰਗ, ਹੈਨਾ, ਤਰਕਸ਼ੀਲਤਾ, ਰੈਸ਼ਨਲਿਜ਼ਮ ਇਹਦੇ ਬਾਰੇ ਆਪਣੀ ਜ਼ਿੰਦਗੀ 'ਚ ਗੱਲਾਂ ਕਰਦੇ ਰਹਿੰਦੇ ਹੋ।
ਹਾਂਜੀ ਹਾਂਜੀ।
ਅਤੇ ਪਰਸੋਂ ਚੌਥੇ ਵੀ ਤੁਸੀਂ ਅਸੀਂ ਪੂਰਾ ਸ਼ੋਅ ਕੀਤਾ ਸੀ ਜੀ। ਤੁਸੀਂ ਜਿਹੜੇ ਲੋਕ ਅੰਧ ਵਿਸ਼ਵਾਸੀ ਨੇ, ਜਦੋਂ ਉਹਨਾਂ ਦੀ ਸਿਹਤ ਨੂੰ ਖਤਰਾ ਹੁੰਦਾ, ਕਈ ਵਾਰੀ ਉਹ ਖਤਰਾ ਨਹੀਂ ਵੇਖਦੇ, ਉਹ ਅੰਧ ਵਿਸ਼ਵਾਸਾਂ 'ਚ ਇੰਨੇ ਡੁੱਬੇ ਹੁੰਦੇ ਨੇ, ਆਪਣੀ ਸਿਹਤ ਦਾ ਨੁਕਸਾਨ ਕਰਾ ਲੈਂਦੇ। ਚਲੋ ਆਪਾਂ ਜੇ ਟਾਈਮ ਮਿਲਿਆ ਉਹ ਵੀ ਗੱਲਾਂ ਕਰਾਂਗੇ, ਪਰ ਜਿਹੜੀ ਡੈਮੋਕ੍ਰੇਸੀ ਆ, ਓਵਰਆਲ ਲੋਕਤੰਤਰ ਜਿਹਨੂੰ ਕਿਹਾ ਜਾਂਦਾ, ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ? ਸੱਚੀ ਮੁੱਚੀ ਲੋਕਤੰਤਰ ਆ, ਇਹ ਲੋਕਾਂ ਦਾ ਤੰਤਰ ਆ, ਸੱਚੀ ਮੁੱਚੀ ਲੋਕਾਂ ਦੀ ਚੱਲਦੀ ਆ?
ਬਰਾਦ ਸਾਹਿਬ, ਜਦੋਂ ਅਸੀਂ ਡੈਮੋਕ੍ਰੇਸੀ ਜਾਂ ਲੋਕਤੰਤਰ ਦੀ ਗੱਲ ਕਰਦੇ ਆ ਨਾ, ਉਦੋਂ ਤੁਸੀਂ ਕੰਪੇਅਰ ਕਿਹਦੇ ਨਾਲ ਕਰਦੇ ਹੋ? ਤੁਸੀਂ ਕੰਪੇਅਰ ਕਰਦੇ ਹੋ ਡਿਕਟੇਟਰਸ਼ਿਪ ਨਾਲ। ਸੋ ਲੋਕਤੰਤਰ ਦੇ ਕੁਛ ਸ਼ਾਰਟ ਕਮਿੰਗਸ ਹੋ ਸਕਦੀਆਂ, ਪਰ ਡਿਸਪਾਈਟ ਆਰ ਸ਼ਾਰਟ ਕਮਿੰਗਸ, ਲੋਕਤੰਤਰ ਹੈ ਜਾਂ ਜਿਹੜੀ ਡੈਮੋਕ੍ਰੇਸੀ ਹੈ ਇੰਗਲਿਸ਼ 'ਚ, ਉਹ ਡਿਕਟੇਟਰਸ਼ਿਪ ਤੋਂ ਜਾਂ ਰਾਜੇ ਜਿਹੜੇ ਪੁਰਾਣੇ ਰਾਜਿਆਂ ਦਾ ਰਾਜ, ਉਹਨਾਂ ਨਾਲੋਂ ਤਾਂ ਬਿਲਕੁਲ ਬੈਟਰ ਹੈ। ਕਿਉਂਕਿ ਜਿਹੜਾ ਵੋਟ ਦਾ ਹੱਕ ਹੈ, ਜਿਵੇਂ ਅੱਜ ਹੁਣੀ ਸਾਡੀ ਗੱਲ ਹੋ ਰਹੀ ਸੀ ਕਿ ਸਾਨੂੰ ਵੋਟ ਪਾਉਣੀ ਚਾਹੀਦੀ ਹੈ, ਜਿਹੜਾ ਤੁਹਾਡਾ ਵੋਟ ਦਾ ਰਾਈਟ ਹੈ, ਇਟ ਮੇਕਸ ਯੂਰ ਗਵਰਨਮੈਂਟ ਅਕਾਊਂਟੇਬਲ, ਐਂਡ ਅਕਾਊਂਟੇਬਿਲਿਟੀ ਸਟੋਪਸ ਅਨਫਾਰਚੁਨੇਟਲੀ ਵੰਸ ਯੂ ਕਾਸਟ ਯੂਰ ਵੋਟ। ਉਹ ਸ਼ਾਰਟ ਕਮਿੰਗ ਹੈ, ਡਰਾਬੈਕਸ ਹੈਗੇ ਡੈਮੋਕ੍ਰੇਸੀ ਦੇ, ਪਰ ਤੁਹਾਡੀ ਵੋਟ ਦੀ ਇੰਨੀ ਤਾਂ ਤਾਕਤ ਹੈਗੀ ਨਾ ਵੀ ਤੁਸੀਂ ਗੌਰਮੈਂਟ ਬਦਲ ਦਿੰਦੇ ਹੋ, ਜਿਹੜੀ ਕਿ ਜਿਹੜਾ ਡਿਕਟੇਟਰਸ਼ਿਪ ਹੈ ਉਹਨੂੰ ਤਾਂ ਸਿਰਫ ਹਥਿਆਰਬੰਦ ਰੈਵੋਲੂਸ਼ਨ ਨਾਲ ਹੀ ਪਲਟਿਆ ਜਾ ਸਕਦਾ। ਪਰ ਜਿੱਥੇ ਜਿੱਥੇ ਰੈਵੋਲੂਸ਼ਨ ਹੋਈਆਂ, ਲੋਕਾਂ ਨੇ ਆਪਦੀਆਂ ਜਾਨਾਂ ਦਿੱਤੀਆਂ ਡੈਮੋਕ੍ਰੇਸੀ ਲਿਆਉਣ ਵਾਸਤੇ, ਲੜਾਈਆਂ ਲੱਗੀਆਂ, ਅਮਰੀਕਾ ਨੇ ਇੰਟਰਫੇਅਰ ਕੀਤਾ, ਅਮਰੀਕਾ ਨੇ ਆਪਦੀ ਚੈਂਪੀਅਨਸ਼ਿਪ, ਉਹ ਇੱਕ ਵੱਖਰਾ ਵਿਸ਼ਾ ਵੀ ਕਿਉਂ ਕੀਤਾ, ਸਿਲੈਕਟਿਵ ਕੰਟਰੀਆਂ ਚ ਕੀਤਾ, ਪਰ ਆਲ ਓਵਰ ਦਾ ਵਰਲਡ ਇਹ ਇੱਕ ਕੰਸੈਂਸਸ ਹੈ ਕਿ ਡੈਮੋਕ੍ਰੇਸੀ ਇਜ਼ ਦਾ ਬੈਸਟ ਰੂਲਿੰਗ ਮੈਕੇਨਿਜ਼ਮ, ਜਿਹੜੇ ਲੋਕ ਆਪਦੀ ਸਰਕਾਰ ਖੁਦ ਚੁਣਦੇ ਹੈ। ਹਾਂ, ਇਹਦੇ ਚ ਇੰਪਰੂਵਮੈਂਟਸ ਹੋ ਸਕਦੀਆਂ, ਪਰ ਵੋਟ ਨਾ ਪਾਉਣਾ, ਜਿਹੜਾ ਅੱਜ ਆਪਣਾ ਪ੍ਰੋਗਰਾਮ ਹੈ ਵੀ ਤੁਸੀਂ ਕੱਲ ਨੂੰ ਆਪਦੀ ਵੋਟ ਪਾਓ, ਦਾ ਜੋ ਤੁਹਾਨੂੰ ਤੁਹਾਡਾ ਰਾਈਟ ਹੈ ਉਹਨੂੰ ਯੂਜ਼ ਕਰੋ, ਉਹ ਬਹੁਤ ਜ਼ਰੂਰੀ ਹੈ।
ਬਿਲਕੁਲ ਜੀ, ਬਿਲਕੁਲ। ਲੋਕਾਂ ਨੂੰ ਅਧਿਕਾਰ ਮਿਲਿਆ ਹੋਇਆ, ਬੜਾ ਔਖਾ ਅਧਿਕਾਰ ਮਿਲਿਆ ਜੀ, ਬੜੀਆਂ ਕੁਰਬਾਨੀਆਂ ਦੇ ਕੇ ਅਧਿਕਾਰ ਮਿਲਿਆ। ਕਿਸੇ ਵੇਲੇ ਤਾਂ ਇਹ ਮੇਲ ਮੈਂਬਰਸ ਨੂੰ ਅਧਿਕਾਰ ਹੁੰਦਾ ਸੀ ਜੀ, ਫੀਮੇਲ ਮੈਂਬਰਸ ਨੂੰ, ਔਰਤਾਂ ਨੂੰ, ਅੱਧੀ ਵਸੋਂ ਆ ਜਿਹੜੀ, ਅੱਧੀ ਵਸੋਂ ਨੂੰ ਇਹ ਅਧਿਕਾਰ ਆ, ਜਿਹੜਾ ਕਿੰਨੇ ਔਖੇ ਬਾਅਦ ਚ ਮਿਲਿਆ। ਹਾਲਾਂਕਿ ਚਲੋ ਇਹ ਵੱਖਰੀ ਗੱਲ ਆ, ਚਲੋ ਬਾਕੀ ਕਮਿਊਨਿਟੀ ਦੀ ਗੱਲ ਨਹੀਂ ਕਰਦੇ, ਸਾਡੀ ਕਮਿਊਨਿਟੀ ਦੇ ਵਿੱਚ ਤਾਂ ਬੰਦਾ ਘਰ ਵਾਲੀ ਨੂੰ ਕਹਿ ਦਿੰਦਾ ਵੀ ਫਲਾਨੇ ਨੂੰ ਵੋਟ ਪਾਇਆ ਜਾ ਕੇ, ਹੈਨਾ, ਕਹਿ ਦਿੰਦਾ ਨਾ। ਪਰ ਚਲੋ ਜਿਵੇਂ
ਸਾਡੀ ਕਮਿਊਨਿਟੀ ਤਾਂ ਬਰਾੜ ਸਾਹਿਬ ਹੁੰਦੀ ਤਾਂ ਸਰਪੰਚ ਨਹੀਂ ਹੈ, ਪਰ ਸਰਪੰਚ ਹੀ ਕਰਦਾ ਘਰ ਵਾਲਾ ਹੀ ਹੈ।
ਹਾਂਜੀ ਹਾਂਜੀ, ਉਹ ਕਹਿੰਦੇ ਆ ਜੀ ਸਰਪੰਚ, ਉਹ ਕਹਿੰਦੇ ਆ ਵੀ ਸਰਪੰਚ ਨਹੀਂ ਚੁਣੀ ਹੁੰਦੀ ਆ, ਲੇਡੀ ਮੈਂਬਰ ਚੁਣੀ ਹੁੰਦੀ, ਉਹ ਕਹਿੰਦੇ ਆ ਜੀ ਸਰਪੰਚ ਸਾਹਿਬ ਕਿੱਥੇ ਨੇ, ਹੈਨਾ, ਹੈਨਾ, ਮਤਲਬ ਫੈਸਲਾ ਮੇਲ ਡੋਮੀਨੇਟਡ ਸੋਸਾਇਟੀ ਹੈ ਆਪਣੀ। ਡਾਕਟਰ ਸਾਹਿਬ ਇੱਕ ਗੱਲ ਦੱਸੋ ਫਿਰ, ਜੇ ਆਪਾਂ ਜੇ ਇੰਨੀ ਡੈਮੋਕ੍ਰੇਸੀ ਦੇ ਵਿੱਚ, ਇੰਨੀ ਸੋਹਣੀ ਹੈ ਡੈਮੋਕ੍ਰੇਸੀ, ਪਿਛਲੀਆਂ ਚੋਣਾਂ ਦੇ ਵਿੱਚ ਨਾ, ਪਿਛਲੇ ਸਾਲ ਨੀ ਜੀ, 62% ਵੋਟਾਂ ਪਈਆਂ।
ਹਾਂਜੀ, ਜਦੋਂ ਟਰੂਡੋ ਦੀ ਸੈਕੰਡ ਟਰਮ
30% ਲੋਕ, ਹਾਂਜੀ
2021,
ਹਾਂਜੀ
ਫੈਡਰਲ,
ਹਾਂਜੀ 30% ਲੋਕ ਆ ਜਿਹੜੇ 40%, ਅੱਛਾ 40% ਲੋਕ ਵੋਟ ਨਹੀਂ ਪਾਉਂਦੇ। ਅੱਛਾ, ਫੇਰ 40% ਲੋਕ ਵੋਟ ਨਹੀਂ ਪਾਉਂਦੇ, ਇਹਦਾ ਮਤਲਬ 60% ਲੋਕਾਂ ਨੇ ਵੋਟਾਂ ਪਾਈਆਂ। 60% ਦੇ ਵਿੱਚੋਂ ਜਿਨ੍ਹਾਂ ਨੂੰ ਤੀਜੇ ਹਿੱਸੇ ਤੋਂ ਥੋੜੀਆਂ ਜਿਹੀਆਂ ਵੱਧ ਵੋਟਾਂ ਪਈਆਂ, ਉਹ ਜਿੱਤ ਗਏ।
ਇਫ ਆਈ ਐਮ ਰਾਈਟ, ਜਿਹੜੀ ਟਰੂਡੋ ਦੀ ਉਦੋਂ ਜਿਹੜੀ ਵੋਟ ਸੀ ਲਿਬਰਲ ਪਾਰਟੀ ਦੀ, 33% ਸੀ, 33.  ਸਮਥਿੰਗ,
33% ਆਫ ਦਾ ਪੋਲਡ ਵੋਟਸ।
ਯੈਸ,
ਐਕਚੁਅਲੀ ਫਿਰ
ਇੱਕ ਮਿੰਟ, ਨਾਟ ਪੋਲਡ ਵੋਟ, 33% ਆਫ
ਜਿੰਨੀਆਂ ਵੋਟਾਂ ਪਈਆਂ,
ਨਹੀਂ ਨਹੀਂ ਟੋਟਲ ਵੋਟਸ,
ਟੋਟਲ ਵੋਟਸ ਜਿਹੜੀਆਂ ਪੋਲ ਹੋਈਆਂ, 60% ਹੀ ਪੋਲ ਹੋਈਆਂ ਨਾ, 100 ਬੰਦਾ 100 ਦੇ ਵਿੱਚੋਂ 62 ਨੇ ਵੋਟਾਂ ਪਾਈਆਂ, 62 ਦੇ ਵਿੱਚੋਂ ਚਲੋ ਤਿੰਨ ਪਾਰਟੀਆਂ ਦੀਆਂ ਅੱਡ ਅੱਡ ਵੋਟਾਂ ਸੀ ਜਿਹਦੀਆਂ 33% ਵੋਟਾਂ ਜਿਹਨੂੰ ਪਈਆਂ ਪੋਲ ਹੋਈਆਂ ਵੋਟਾਂ ਚੋਂ, 60 ਦਾ 62 ਦਾ 33% ਕੱਢ ਲਾਂਗੇ ਤਾਂ ਉਹ 22-23-24 ਆ ਜਾਣਗੇ।
ਬਿਲਕੁਲ ਬਿਲਕੁਲ,
ਪੋਲ ਹੋਈਆਂ ਵੋਟਾਂ ਚੋਂ,
ਬਿਲਕੁਲ
ਠੀਕ ਹੈ ਕਿ ਨਹੀਂ? ਤੇ ਇਹਦਾ ਮਤਲਬ 100 ਦੇ ਵਿੱਚੋਂ ਮਤਲਬ ਉਹ ਹਾਰਡਲੀ 22 ਬੰਦਿਆਂ ਨੂੰ ਰੈਪ੍ਰੈਜ਼ੈਂਟ ਕਰਦੇ, 25 ਬੰਦਿਆਂ ਨੂੰ,
ਲੈਸ ਸੇ 1/4।
ਹਾਂਜੀ, ਤੇ ਡੈਮੋਕ੍ਰੇਸੀ ਦੀ ਭਾਵਨਾ ਤਾਂ ਉਦੋਂ ਹੀ ਉੱਡ ਗਈ।
ਪਰ ਉਹ ਕਿਉਂ ਉੱਡੀ, ਕਿਹਨੂੰ ਬਲੇਮ ਕਰੋ?
ਨਹੀਂ, ਪਹਿਲੀ ਗੱਲ, ਜਿਹੜੇ ਲੋਕ ਵੋਟ ਨਹੀਂ ਪਾਉਂਦੇ,
ਉਹੀ ਗੱਲ ਕਰ ਰਿਹਾ, ਕਿਹਨੂੰ ਬਲੇਮ ਕਰੋਗੇ? ਯੂ ਕੈਨ ਨਾਟ ਬਲੇਮ ਗਵਰਨਮੈਂਟ ਫਾਰ ਇਟ।
ਨਹੀਂ, ਮੈਂ ਤਾਂ ਗਵਰਨਮੈਂਟ ਨੂੰ,
ਯੂ ਕੈਨ ਓਨਲੀ ਬਲੇਮ ਦਾ ਪੀਪਲ ਹੂ ਡੂ ਨਾਟ ਕਾਸਟ ਦੇਅਰ ਵੋਟ।
ਹਾਂਜੀ, ਉਹ ਲੋਕ, ਡੈਮੋਕ੍ਰੇਸੀ ਦਾ ਪ੍ਰੋਸੈਸ ਚੱਲਦੇ ਨੂੰ 100-150 ਸਾਲ ਹੋ ਗਿਆ।
ਹਾਂਜੀ,
ਹੈ ਨਾ, ਉਹ ਦੇਖੀ ਜਾਂਦੇ ਆ, ਉਹ ਹੋ ਸਕਦਾ ਪਹਿਲਾਂ ਵੋਟ ਪਾਉਂਦੇ ਰਹੇ, ਹੁਣ ਉਹਨੇ 5-4 ਵਾਰੀ ਵੋਟ ਪਾ ਕੇ ਦੇਖ। ਦੇਖੋ, ਮੈਂ ਵਕਾਲਤ ਨਹੀਂ ਕਰਦਾ ਵੋਟ ਨਹੀਂ ਪਾਉਣੀ ਚਾਹੀਦੀ, ਮੈਂ ਤਾਂ ਇੱਕ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਅੱਛਾ, ਉਹ ਵੋਟਾਂ ਦੇ ਵਿੱਚੋਂ ਵੀ ਯੰਗ ਬੰਦੇ ਨਹੀਂ ਵੋਟ ਪਾਉਂਦੇ, ਇਹਦਾ ਮਤਲਬ ਸਾਡਾ ਜਿਹੜਾ ਡੈਮੋਕ੍ਰੇਟਿਕ ਪ੍ਰੋਸੈਸ ਆ ਉਹਦੇ ਚ ਇਹੋ ਜਿਹੇ ਗੰਭੀਰ ਨੁਕਸ ਆ ਵੀ ਉਹਨੇ ਨੌਜਵਾਨਾਂ ਨੂੰ ਪਾਸੇ ਤੱਕ ਤਾਂ, ਨੌਜਵਾਨ ਕਹਿੰਦੇ ਤਾਂ ਐਵੇਂ ਡਰਾਮੇਬਾਜ਼ੀ ਕਰਦੇ ਆ, ਕੋਈ ਇਹ ਲੋਕਤੰਤਰ ਨਹੀਂ ਹੈਗਾ। ਜਿਹੜੀ ਮਰਜ਼ੀ ਆਹ ਮੁੱਦੇ ਮੇਰੇ ਸਾਹਮਣੇ ਪਏ ਨੇ, ਚਾਰੇ ਪਾਰਟੀਆਂ ਮੁੱਦਿਆਂ ਬਾਰੇ ਆਪੋ ਆਪਣੀ ਸਮਝ ਆ, ਜਦੋਂ ਇਹ ਸੱਤਾ ਦੇ ਵਿੱਚ ਆ ਗਏ ਇਹਨਾਂ ਦੇ ਵਿੱਚੋਂ ਕਿਸੇ ਨੇ ਕੁਛ ਵੀ ਨਹੀਂ ਕਰਨਾ, ਇਹ ਤਾਂ ਸਿਰਫ ਇੱਕ ਜਿਵੇਂ ਆਪਾਂ ਬੈਂਕਟ ਹਾਲ ਖਰੀਦ ਲਿਆ ਕਿਸੇ ਵੱਡੇ ਬੰਦੇ ਨੇ, ਉਹਨੂੰ ਮੈਨੇਜ ਕਰਨ ਲਈ ਮੈਨੇਜਮੈਂਟ ਕਮੇਟੀ ਬਿਠਾਤੀ, ਤੁਸੀਂ ਮੈਨੇਜ ਕਰੋ। ਇਹ ਤਾਂ ਜਿਹੜਾ ਆਲਰੇਡੀ ਸਿਸਟਮ ਚੱਲ ਰਿਹਾ ਉਹਨੂੰ ਮੈਨੇਜ ਕਰ ਰਹੇ ਨੇ। ਆਲਰੇਡੀ ਸਿਸਟਮ ਆ ਮੁੱਦਿਆਂ ਦੇ ਵਿੱਚ, ਕਿਸੇ ਵੀ ਪਾਰਟੀ ਦਾ ਇਹ ਮੁੱਦਾ ਨਹੀਂ ਵੀ 50% ਕੈਨੇਡੀਅਨ ਪੇ ਚੈੱਕ ਟੂ ਪੇ ਚੈੱਕ ਰਹਿ ਰਹੇ ਨੇ, ਜਿਹੜੀ ਤੁਹਾਡੀ ਮਿਨੀਮਮ ਵੇਜ ਵੀ ਹੈਗੀ ਆ ਉਹਦੇ ਨਾਲ ਤਾਂ ਬੰਦੇ ਦਾ ਕਿਰਾਇਆ ਦੇ ਕੇ, ਕਿਰਾਇਆ ਨਹੀਂ ਪੂਰਾ ਹੁੰਦਾ, ਰੋਟੀ ਪਾਣੀ, ਉਹਦੇ ਬੱਚਿਆਂ ਦੀ ਯੂਨੀਵਰਸਿਟੀ ਐਜੂਕੇਸ਼ਨ, ਜੇ ਕਿਸੇ ਨੂੰ ਗੰਭੀਰ ਬਿਮਾਰੀ ਲੱਗ ਜੇ ਤੇ ਉਹਦਾ ਇਲਾਜ ਨਹੀਂ ਹੁੰਦਾ ਗਾ, ਠੀਕ ਆ, ਮਾੜਾ ਮੋਟਾ ਇਲਾਜ ਹੁੰਦਾ, ਉਹਨਾਂ ਨੂੰ ਪਤਾ ਹੈ 40% ਲੋਕਾਂ ਨੂੰ, ਹੋ ਸਕਦਾ ਮੈਂ ਗਲਤ ਹੋਵਾਂ, ਮੇਰੇ ਮਨ ਚ ਸਵਾਲ ਆਇਆ, ਉਹਨਾਂ ਨੂੰ ਪਤਾ ਵੀ ਸਭ ਡਰਾਮੇਬਾਜ਼ੀ ਆ, ਥੀਏਟਰ ਵਾਂਗੂ ਨਾਟਕ ਖੇਡਦਾ, ਜਿਵੇਂ ਅਸੀਂ, ਮੈਂ ਥੀਏਟਰ ਦਾ ਬੰਦਾ ਨਾ, ਮੈਂ ਨਾਟਕ ਖੇਡਦਾ ਰਿਹਾ, ਹੈ ਨਾ, ਇੱਕ ਸੁਧਰਨਾ ਸਧਰਨਾ ਕੁਛ ਨਹੀਂ, ਉਹਨਾਂ ਨੂੰ ਪਤਾ ਵੀ ਕੋਈ ਇੱਕ ਸਤਾ ਤੇ ਆ ਗਿਆ, ਦੂਜਾ ਆ ਗਿਆ, ਤੀਜਾ ਆ ਗਿਆ, ਚੌਥਾ ਆ ਗਿਆ, ਫਿਰ ਉਹ 40% ਅੱਗੇ ਬੈਠੇ ਨੇ, ਉਹਨਾਂ ਨੂੰ ਤਾਂ ਮੂਵ ਨਹੀਂ, ਉਹਨਾਂ ਦੀ ਸੋਚਣੀ ਨਹੀਂ ਬਦਲ ਸਕਿਆ ਸਿਸਟਮ।
ਦੇਖੋ ਜੀ, ਮੈਂ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਹਾਂ, ਮੈਂ ਪਹਿਲਾਂ ਵੀ ਕਿਹਾ ਵੀ ਕੁਛ ਡਰਾਬੈਕਸ ਹੈਗੇ, ਸ਼ਾਰਟਕਮਿੰਗਸ ਹੈਗੀਆਂ, ਕਮੀਆਂ ਪੇਸ਼ੀਆਂ, ਖਾਮੀਆਂ ਜੋ ਮਰਜ਼ੀ ਕਹਿ ਲਓ, ਪਰ ਵੋਟ ਨਾ ਪਾਉਣਾ ਇਹਦਾ ਹੱਲ ਨਹੀਂ, ਬਲਕਿ ਵੱਧ ਤੋਂ ਵੱਧ ਵੋਟ ਪਾਉਣਾ ਜਾਂ ਪ੍ਰੋਟੈਸਟ ਕਰਨਾ। ਕੈਨੇਡੀਅਨ ਇਹ ਕਿਉਂ ਨਹੀਂ ਡਿਮਾਂਡ ਕਰਦੇ ਵੀ ਇੱਕ ਨੋਟਾ ਦਾ ਬਟਨ ਵੀ ਹੋਣਾ ਚਾਹੀਦਾ, ਜੇ ਤੁਸੀਂ ਤਿੰਨੇ
ਕੈਂਡੀਡੇਟ
ਨਨ ਆਫ ਅਬਵ,
ਹਾਂਜੀ, ਨਨ ਆਫ,
ਜੇ ਤੁਸੀਂ ਕਿਸੇ ਵੀ ਕੈਂਡੀਡੇਟ ਨੂੰ ਲਾਈਕ ਨਹੀਂ ਕਰਦੇ ਤਾਂ ਤੁਹਾਨੂੰ ਚੌਥਾ ਹੀ ਆਪਸ਼ਨ ਹੋਣੀ ਚਾਹੀਦੀ ਹੈ, ਇਹ ਵੀ ਡਿਮਾਂਡ ਕਰ ਸਕਦੇ ਹੋ ਤੁਸੀਂ। ਦੂਜੀ ਗੱਲ, ਜਿਹੜੀ ਵੋਟ ਨਾ ਪਾਉਣਾ ਉਹਦਾ ਕਾਰਨ ਇਹ ਨਹੀਂ ਹੈ ਸਿਰਫ ਵੀ ਲੋਕ ਲਾਈਕ ਨਹੀਂ ਕਰਦੇ ਕਿਸੇ ਵੀ ਪਾਰਟੀ ਨੂੰ, ਮੇਰੇ ਖਿਆਲ ਦੇ ਵਿੱਚ ਮੈਜੋਰਟੀ ਜਿਹੜੀ ਪਾਪੂਲੇਸ਼ਨ ਹੈ, ਨੰਬਰ 1 ਦੇ ਡੂ ਨਾਟ ਵੈਲਿਊ ਡੈਮੋਕ੍ਰੇਸੀ, ਉਹਨਾਂ ਨੂੰ ਕੋਈ ਚੜੀ ਲੱਥੀ ਦੀ ਹੈ ਹੀ ਨਹੀਂ, ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ, ਜਾਂ ਜਿਹੜੀ ਯੰਗ ਜਨਰੇਸ਼ਨ ਹੈ, ਦੇ ਡੋਂਟ ਕੇਅਰ,
ਉਹ ਪੋਲਿਟਿਕਸ ਇੰਟਰਸਟ ਨਹੀਂ
ਪੋਲਿਟਿਕਸ ਦੇ ਵਿੱਚ। ਪਰ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਹਾਈਪੋਥੈਟਿਕਲੀ ਤੁਸੀਂ ਸੋਚ ਕੇ ਦੇਖੋ ਵੀ ਜੇ ਪਰਸੈਂਟੇਜ ਘਟਦੀ 0 ਤੇ ਆ ਜੇ, ਦੈਨ ਤੁਸੀਂ ਡੈਮੋਕ੍ਰੇਸੀ ਤੇ ਤੁਸੀਂ ਵੀ ਯੂ ਬਿਕਮ ਨਾਨ ਡੈਮੋਕ੍ਰੇਟਿਕ। ਜਿਹੜਾ ਬੰਦਾ ਵੋਟ ਨਹੀਂ ਪਾਉਂਦਾ, ਮੈਂ ਤਾਂ ਉਹਨੂੰ ਕਹਿੰਦਾ ਵੀ ਉਹ ਡੈਮੋਕ੍ਰੇਸੀ ਦਾ ਹੱਕਦਾਰ ਹੀ ਨਹੀਂ, ਜਿਹੜੇ ਵੋਟ ਵੀ ਨਹੀਂ ਪਾਈ, ਹਾਊ ਕੈਨ ਯੂ ਸੇ ਨੈਕਸਟ ਡੇ ਕਿ ਗੌਰਮੈਂਟ ਕਿਉਂ ਨਹੀਂ ਕਰ ਰਹੀ ਆ।
ਬੇਅੰਤ ਸਿੰਘ ਦੀ ਸਰਕਾਰ ਬਣੀ ਸੀ ਨਾ, ਆਪਾਂ ਨੂੰ ਯਾਦ,
9%
ਵੋਟਾਂ ਤੇ ਬਣੀ ਸੀ ਤੇ ਚੰਗੀ ਤਰ੍ਹਾਂ ਲੋਕਾਂ ਨੂੰ ਕੁੱਟਿਆ ਜੀ ਉਹਨਾਂ ਨੇ, ਮਨ ਮਰਜ਼ੀ ਕੀਤੀ ਉਹਨਾਂ ਨੇ,
ਪਰ ਕੁੱਟ ਤਾਂ 80% ਲੈ ਕੇ ਵੀ ਰਹੇ।
ਭਗਵੰਤ ਮਾਨ ਜੀ, ਹੈਂਜੀ, ਜਿੰਨੇ MLA ਸੀ ਨਾ, ਪੈਸੇ ਤੇ ਪੈਸਾ ਬਣਾ ਰਹੇ ਜੀ, ਮੋਟਾ ਪੈਸਾ, ਕਈਆਂ ਨੂੰ ਦੁੱਖ ਲੱਗੂਗਾ ਹੁਣ, ਮੈਂ ਤਾਂ ਪਰਸੋਂ ਜਿੱਥੇ ਵੀ ਗੱਲ ਕਰਕੇ ਗਿਆ ਸੀ, ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਨੂੰ ਵੀ ਵਿੱਚ ਸ਼ਾਮਲ ਕਰ ਲਈ ਆਪਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਹਾਂਜੀ, ਸਤਿ ਸ੍ਰੀ ਅਕਾਲ
ਜੀ,
ਕੀ ਹਾਲ ਚਾਲ ਆ ਜੀ ਤੁਹਾਡਾ?
ਵਧੀਆ ਬ੍ਰਾਦਰ ਸਾਹਿਬ, ਕੌਣ ਸਾਹਿਬ ਆਏ ਨੇ? ਮੈਂ ਹੁਣੇ ਰੇਡੀਓ ਲਾਇਆ,
ਆਪਣੇ ਦੋਸਤ ਨੇ ਪੁਰਾਣੇ ਡਾਕਟਰ ਭਾਨ ਗਰਗ। ਹਾਂਜੀ,
ਅੱਛਾ ਜੀ, ਡਾਕਟਰ ਸਾਹਿਬ, ਮੇਰੇ ਤਾਂ ਡੈਮੋਕ੍ਰੇਸੀ ਪ੍ਰਤੀ ਇਹੀ ਵਿਚਾਰ ਨੇ ਕਿ ਇਹ ਡੈਮੋਕ੍ਰੇਸੀ ਹੈ ਹੀ ਨਹੀਂ, ਲੋਕ ਦੇ ਤਰੀਕੇ ਇਹ ਡਿਕਟੇਟਰਸ਼ਿਪ ਹੀ ਆ। ਹੁਣ ਤੁਸੀਂ ਦੇਖੋ, ਹਾਂਜੀ, ਮੈਂ ਤੁਹਾਨੂੰ ਮਾੜਾ ਜਿਹਾ ਤਬਕਰਾ ਕਰਦਾ, ਫਿਰ ਤੁਸੀਂ ਜਵਾਬ ਦਿਓ। ਦੇਖੋ, ਅਸੀਂ ਇਹਦੇ ਨਾਲ ਚਿਹਰਾ ਬਦਲ ਸਕਦੇ ਹਾਂ, ਇੱਕ ਨੂੰ ਲਿਆਂਦਾ ਦੂਜੇ ਤੀਜੇ ਨੂੰ, ਪਰ ਅਸੀਂ ਜਿਹੜਾ ਪ੍ਰਬੰਧਕੀ ਢਾਂਚਾ ਉਹ ਕਦੀ ਵੀ ਨਹੀਂ ਬਦਲ ਸਕਦੇ, ਭਾਵੇਂ ਤੁਸੀਂ ਹਜ਼ਾਰਾਂ ਸਾਲ ਵੋਟਾਂ ਪਾਉਂਦੇ ਰਹੋ। ਅੱਛਾ, ਇੱਕ ਦਿਨ ਸਾਡੀ ਪੁੱਛਗਿੱਛ ਹੁੰਦੀ ਵੋਟ ਪਾਉਣ ਲਈ, ਉਹ ਤੋਂ ਬਾਅਦ ਟੈਕਸ ਵਧਾਏ ਜਾਣੇ, ਕੋਈ ਪਾਲਿਸੀ ਬਣਨੀ, ਸਾਡੀ ਕੋਈ ਸੇਹ ਨਹੀਂ ਲੋਕਾਂ ਦੀ, ਭੋਰਾ ਵੀ ਨਹੀਂ ਸੇਹ। ਅੱਛਾ, ਤੁਸੀਂ ਕਹਿੰਦੇ ਲੋਕੀ ਘੱਟ ਵੋਟ ਪਾਉਂਦੇ ਨੇ, ਇਹ ਟੈਕਸ ਰਿਬੇਟ ਕਿਉਂ ਨਹੀਂ ਦਿੰਦੇ? $500-1,000 ਦੇ ਸਕਦੇ ਨੇ ਤਿੰਨੇ ਸਰਕਾਰਾਂ, ਤੇ ਵੋਟ ਪਾਓ, ਆਹ ਤੁਹਾਨੂੰ ਇੱਥੇ ਛੋਟ ਮਿਲੇਗੀ ਘਰ ਦੇ ਟੈਕਸ ਦੇ ਵਿੱਚ, ਤੁਹਾਡੇ ਆਹ ਹੋਏਗਾ, ਲੋਕ ਭੱਜ ਭੱਜ ਕੇ ਵੋਟਾਂ ਪਾਉਣਗੇ। ਅੱਛਾ, ਮੈਂ ਇਹ ਕਹਿਣਾ ਸਾਡੇ ਬੀਮੇ ਵੱਧ ਰਹੇ ਨੇ ਘਰਾਂ ਦੇ ਵੀ ਕਾਰਾਂ ਦੇ ਵੀ ਹਰ ਸਾਲ 20-20 ਫੀਸਦੀ ਔਰ ਉਹਦਾ ਕੋਈ ਹੱਲ ਨੀ। ਲੋਕ ਪਿੱਟ ਰਹੇ ਨੇ ਵੀ ਸਾਨੂੰ ਰਾਹਤ ਦਿਓ, ਕੋਈ ਹੱਲ ਨੀ। ਔਰ ਘਰਾਂ ਦੇ ਟੈਕਸ ਵੱਧ ਰਹੇ ਨੇ, ਇੱਕ ਘਰ ਬੰਦੇ ਨੇ ਸਿਰ ਲਗਾਉਣ ਲਈ ਲਿਆ ਹੁੰਦਾ ਟੱਬਰ ਪਾਲਣ ਲਈ, ਉਹਦੇ ਟੈਕਸ ਵੱਧ ਰਹੇ ਨੇ ਸਾਲ ਦੀ ਸਾਲ 10-10 ਫੀਸਦੀ, ਹਜ਼ਾਰ ਡਾਲਰ ਦੇਖੋ ਹਰ ਸਾਲ। ਤੇ ਮਤਲਬ ਲੋਕ ਕਹਿੰਦੇ ਨੇ ਕਿ ਸਾਨੂੰ ਫਾਇਦਾ ਕੀ ਆ। ਅੱਛਾ, ਸਾਡੇ ਲਈ ਕਾਨੂੰਨ ਇਹ ਬਣਾ ਰਹੇ ਨੇ, ਚੂੜੀ ਕੱਸ ਰਹੇ ਨੇ ਲੋਕਾਂ ਲਈ, ਕਾਨੂੰਨ ਤੇ ਕਾਨੂੰਨ ਬਣ ਰਹੇ ਨੇ, ਕੋਈ ਕਾਨੂੰਨ ਨੀ। ਕੀ ਇਹਨਾਂ ਦੀ ਸਿਆਸਤ ਦੇ ਵਿੱਚ, ਲੋਕਤੰਤਰੀ ਢਾਂਚੇ ਦੇ ਵਿੱਚ ਕੋਈ ਤਰਮੀਮਾਂ ਨੀ ਹੋਣੀਆਂ ਚਾਹੀਦੀਆਂ? ਡੈਮੋਕ੍ਰੇਸੀ ਜਦੋਂ ਕੁਛ ਸ਼ੁਰੂ ਹੋਈ ਸੀ ਉੱਥੇ ਹੀ ਆ, ਹਜੇ ਬਚਪਨ ਚ ਹੀ ਹੈ, ਨਾ ਇਹ ਜਵਾਨ ਹੋਈ ਹੈ ਨਾ ਕੁਛ ਹੋਈ ਹੈ ਇਹਨਾਂ ਲਈ। ਅੱਛਾ, ਸਾਡੇ ਅਸੀਂ ਕੁਛ ਵੀ ਕਰਨਾ ਹੋਵੇ ਲੋਕਾਂ ਨੇ, ਅਦਾਲਤ ਵੀ ਵਕੀਲ ਵੀ ਸਾਰਾ ਕੁਛ ਸਾਡੇ ਤੋਂ ਲਿਖਤ ਮੰਗਦੇ ਨੇ ਵੀ ਤੁਸੀਂ ਆਹ ਨਿੱਕਾ ਜਿਹਾ ਕੰਮ ਕਰਾਇਆ, ਤੁਹਾਡੇ ਕੋਲ ਹੈ ਲਿਖਤੀ ਨੋਟ? ਇਹ ਵੱਡੀਆਂ ਵੱਡੀਆਂ ਗੱਪਾਂ, ਕੋਈ ਲਿਖਤ ਨੀ ਲੋਕਾਂ ਨਾਲ, ਕੋਈ ਸਿਰਫ ਪ੍ਰੋਮਿਸ, ਵਾਅਦੇ। ਦੱਸੋ ਕਿਹੜੇ ਜ਼ਮਾਨੇ ਚ ਅਸੀਂ ਰਹਿ ਰਹੇ ਹਾਂ? ਵਾਅਦਿਆਂ ਨਾਲ ਥੋੜੀ ਦੁਨੀਆਂ ਚੱਲਦੀ ਹੁੰਦੀ ਹੈ। ਇਹ ਸਾਨੂੰ ਜਿਹੜਾ ਉਹ ਲਾਉਂਦੇ ਨੇ ਆਪਣਾ ਉਹ ਮੈਨੀਫੈਸਟੋ ਦਿੰਦੇ ਨੇ, ਉਹ ਲਿਖਤੀ ਹੋਣਾ ਚਾਹੀਦਾ। ਔਰ ਨਾ ਪੂਰਾ ਹੋਣ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਜੁਰਮਾਨੇ ਹੋਣੇ ਚਾਹੀਦੇ, ਉਹਨਾਂ ਦੀ ਤਨਖਾਹ ਦੇ ਵਿੱਚੋਂ ਪੈਸਿਆਂ ਦੀ ਕਟੌਤੀ ਹੋਣੀ ਚਾਹੀਦੀ ਹੈ।
ਅਕਾਊਂਟੇਬਿਲਟੀ, ਬਿਲਕੁਲ
ਹਾਂਜੀ, ਅਕਾਊਂਟੇਬਿਲਟੀ, ਪਾਰਦਰਸ਼ਤਾ ਤਾਂ ਹੈ ਹੀ ਕੋਈ ਨੀ, ਬਿਲਕੁਲ ਵੀ ਹੈ ਨੀ।
ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਡੈਮੋਕ੍ਰੇਸੀ ਜਵਾਨ ਨਹੀਂ ਹੋਈ, ਬੱਚਾ ਹਜੇ ਉਵੇਂ ਹੀ ਹੈ ਜਾਂ ਮਸਤਿਆ ਉਦਾਂ, ਪਰ ਉਹਨੂੰ ਪੜਾਊ ਕੌਣ ਬੱਚੇ? ਸਾਡਾ ਜਿਹੜਾ ਸਿਸਟਮ ਹੈ, ਇੱਥੇ ਬਿਊਰੋਕਰੇਸੀ ਵੀ ਹੈ ਲੋਕਾਂ ਦੀ, ਉਹਨਾਂ ਨੂੰ ਚੰਗੇ ਬੰਦੇ ਚੁਣ ਕੇ ਭੇਜੋ, ਉਹਨਾਂ ਚ ਕਾਨੂੰਨ ਚ ਸੋਧਾ ਕਰਨ, ਉਹ ਲੋਕਾਂ ਦਾ ਪ੍ਰੈਸ਼ਰ ਪਵੇ। ਪਰ ਤੁਸੀਂ ਦੂਜੇ ਪਾਸੇ, ਮੈਂ ਜੇ ਕਾਊਂਟਰ ਕੁਐਸਚਨ ਕਰਾਂ ਵੀ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਚੋਂ ਫਿਰ ਵੀ ਬੈਟਰ ਕੌਣ ਹੈ, ਕਿਹੜੀ ਹੈ?
ਮੇਰੇ ਖਿਆਲ ਡਿਕਟੇਟਰਸ਼ਿਪ ਦੇ ਵਿੱਚ ਇੱਕ ਕੁੱਟਦੇ ਤੇ ਸਾਰੇ ਕੁੱਟਦੇ ਨੇ ਡੈਮੋਕ੍ਰੇਸੀ ਵਾਲੇ,
ਕੁੱਟ ਲੋਕਾਂ ਦੇ ਹੀ ਪੈਂਦੀ ਹੈ।
ਹਾਂਜੀ,
ਸੋ 5 ਸਾਲਾਂ ਬਾਅਦ 4 ਸਾਲਾਂ ਬਾਅਦ ਤੁਸੀਂ ਵੋਟ ਪਾ ਕੇ ਇੱਕ ਇੰਨੀ ਪਾਵਰ ਤਾਂ ਹੈਗੀ ਵੀ ਤੁਸੀਂ ਸਰਕਾਰ ਬਦਲ ਸਕਦੇ ਹੋ,
ਪਾਵਰ ਹੈ ਜੀ, ਨਵਾਂ ਚੁਣ ਸਕਦੇ ਹੋ, ਉਹੀ ਹੈ ਨਾ। ਪਰ ਤੁਸੀਂ ਦੇਖੋ, ਲੋਕਾਂ ਨੂੰ ਏਕਤਾ ਕਰਕੇ ਵੋਟ ਦਾ ਬਾਈਕਾਟ ਕਰਨਾ ਚਾਹੀਦਾ ਮੁਕੰਮਲ ਤੌਰ ਤੇ, ਤਾਂ ਕਿ ਪਹਿਲਾਂ ਸੋਧਾ ਕਰੋ ਫਿਰ ਅਸੀਂ ਵੋਟ ਪਾਵਾਂਗੇ।
ਬਿਲਕੁਲ, ਆਈ ਐਗਰੀ ਵਿਦ ਯੂ ਕਿ ਜੇ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਖੜੀ ਹੁੰਦੀ ਹੈ ਤਾਂ ਵੀ ਵੁੱਡ ਸਪੋਰਟ ਆਈ ਵੁੱਡ
ਸਿਰਫ ਸਾਨੂੰ ਇਹੋ ਨੀ ਕਹਿਣਾ ਚਾਹੀਦਾ ਵੀ ਸਾਨੂੰ ਹੱਕ ਮਸਾ ਮਿਲਿਆ, ਵੋਟ ਪਾਓ, ਉਹਦਾ ਕੋਈ ਫਾਇਦਾ ਹੋਵੇਗਾ ਨੀ ਕਦੀ ਵੀ। ਇਹਨੂੰ ਜੇ ਮਜ਼ਬੂਤ ਬਣਾਉਣਾ ਫਿਰ ਲੋਕਾਂ ਨੂੰ ਏਕਾ ਕਰਕੇ, ਐ ਨਹੀਂ ਉਹ ਮਤਲਬ ਡੱਬੇ ਉਹਦੇ ਲੋਕ ਕੇ ਵੋਟ ਪਾ ਦਿਓ, ਥੋਕ ਵਜਾ ਕੇ ਇੱਕ ਦੂਜੇ ਨੂੰ ਸਲਾਹ ਕਰਕੇ ਵੀ ਇਹਨੂੰ ਚੁਣਨਾ ਸੀ ਤਾਂ ਵੋਟ ਪਾਉਣੀ। ਅੱਛਾ, ਆਮ ਹੀ ਲੋਕ ਕਹਿੰਦੇ ਨੇ ਕਿ ਜਿਹੜਾ ਘੱਟ ਭ੍ਰਿਸ਼ਟ ਹੈ ਨਾ ਉਹਨੂੰ ਵੋਟ ਪਾ ਦਿਓ, ਵੀ ਅਸੀਂ ਬਹੁਤਿਆਂ ਦੇ ਵਿੱਚੋਂ ਜਿਹੜਾ ਛੋਟਾ ਚੋਰ ਹੈ ਉਹ ਚੁਣਨਾ ਹੁੰਦਾ। ਅੱਛਾ, ਮੈਂ ਤਾਂ ਕਹਿੰਦਾ ਇਹ ਵੀ ਠੀਕ ਨੀ, ਜਦੋਂ ਅਸੀਂ ਛੋਟਾ ਚੋਰ ਚੁਣ ਲਿਆ ਉਹਨੇ ਵੱਡਾ ਹੋ ਜਾਣਾ ਉੱਥੇ ਜਾ ਕੇ, ਫਿਰ ਅਗਲੀ ਵਾਰੀ ਫਿਰ ਛੋਟਾ ਚੋਰ ਚੁਣਾਂਗੇ, ਫਿਰ ਵੱਡਾ ਹੀ ਬੈਠਾ ਰਹੇ ਚ ਫਰਕ ਕੀ ਆ? ਮਿਹਰਬਾਨੀ ਡਾਕਟਰ ਸਾਹਿਬ,
ਆਪਣਾ ਇਹਨੇ ਤੇ ਨਾਟਕ ਤਿਆਰ ਕਰ ਦੇਣਾ ਦੋਸਤੋ, ਕਾਲਰ ਸਾਡੇ ਨਾਲ ਕਾਫੀ ਨੇ। ਹਾਂਜੀ ਡਾਕਟਰ ਸਾਹਿਬ ਦੱਸੋ ਫਿਰ ਹੁਣ।
ਨਹੀਂ, ਗੱਲਾਂ ਤੁਹਾਡੀਆਂ ਬਿਲਕੁਲ ਸਹੀ ਹੈ, ਪਰ ਮੈਨੂੰ ਲੱਗਦਾ ਵੀ ਹੋ ਸਕਦਾ ਮੈਨੂੰ ਜ਼ਿਆਦਾ ਨੌਲੇਜ ਨਾ ਹੋਵੇ, ਪਰ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਜਿਹੜੀਆਂ ਤੁਸੀਂ ਕਹੀਆਂ ਉਹ ਇੰਡੀਅਨ ਡੈਮੋਕ੍ਰੇਸੀ ਵਾਸਤੇ ਤਾਂ ਕੁਛ ਗੱਲ ਹੱਦ ਤੱਕ ਸਹੀ ਹੈ, ਪਰ ਸਾਡੀ ਕੈਨੇਡੀਅਨ ਡੈਮੋਕ੍ਰੇਸੀ ਐਟਲੀਸਟ ਇੰਨੀ ਭ੍ਰਿਸ਼ਟ ਨਹੀਂ ਹੋਈ ਅਜੇ।
ਯਾ ਬਿਲਕੁਲ ਠੀਕ ਹੈ, ਮੈਂ ਸਮਝਦਾ ਜੀ, ਇਹ ਸਾਡਾ ਉਹ ਦੇਸ਼ ਤਾਂ ਸਾਡਾ 100 ਸਾਲ ਪਿੱਛੇ ਹੈ, ਇੱਥੇ ਫਿਰ ਵੀ ਡੈਮੋਕ੍ਰੇਸੀ ਹੈਗੀ ਆ, ਲੰਘਣੀ ਜਿਵੇਂ ਮਰਜ਼ੀ ਆ, ਲੰਘ ਮਾਰ ਕੇ ਤੁਹਾਡੀ।
ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ,
ਕਾਲਰ ਕਾਫੀ ਨੇ ਆਪਣੇ ਨਾਲ ਦੋ ਤਿੰਨ,
ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਮੈਂ ਕੰਜ਼ਰਵੇਟਿਵ ਹਾਂ ਵੈਸੇ ਬਾਈ ਦਾ ਵੇ,
ਤੇ ਆਪਾਂ ਕਿਸੇ ਪਾਰਟੀ ਦਾ ਪ੍ਰਚਾਰ
ਨਹੀਂ ਕਰ ਰਿਹਾ, ਪਰ ਮੈਂ ਇਨਸਾਈਡਰ ਹਾਂ। ਸਾਡੇ ਜੇ $100 ਵੀ ਖਰਚਣਾ ਹੁੰਦਾ ਵਿਦ ਇਨ ਪਾਰਟੀ,
ਹਾਂਜੀ,
ਤਾਂ ਉਹ ਮੀਟਿੰਗ ਚ ਏਜੰਡਾ ਪਾਸ ਹੁੰਦਾ, ਨਾ ਰਸੀਦਾਂ ਲੱਗਦੀਆਂ,
ਬਿਲਕੁਲ
ਕੋਈ 2 ਨੰਬਰ ਦੇ ਵਿੱਚ ਫੰਡ ਨਹੀਂ ਲਿਆ ਜਾਂਦਾ। ਤੁਸੀਂ ਐਵਰੀ ਪੈਨੀ ਯੂ ਹੈਵ ਟੂ ਪੇ ਬਾਈ।
ਮੈਂ ਡਿਸਕਲੇਮਰ ਦੇ ਦਿੰਦਾ, ਅੱਜ ਅਸੀਂ ਕਿਸੇ ਪਾਰਟੀ ਦਾ ਨਹੀਂ, ਵੈਸੇ ਹੀ ਡਿਸਕਸ਼ਨ ਮੇਰੇ ਦੋਸਤ ਨੇ ਇਕੱਠੇ ਸੀਗੇ, ਅਸੀਂ ਮੈਂ ਕਿਹਾ ਚਲੋ ਡਾਕਟਰ ਸਾਹਿਬ ਆਪਾਂ ਫਿਰ ਅੱਜ ਰੇਡੀਓ ਕਰ ਲੈਂਦੇ ਹਾਂ ਹਨਾ, ਤੇ ਪਰ ਇਹ ਵੀ ਅਸੀਂ ਜਨਰਲ ਡੈਮੋਕ੍ਰੇਸੀ ਬਾਰੇ ਗੱਲਾਂ ਕਰਨੀਆਂ, ਕੱਲ ਨੂੰ ਵੋਟਾਂ ਪਾਓ ਜ਼ਰੂਰ ਜੀ ਤੁਸੀਂ। ਹਾਂਜੀ ਹਾਂਜੀ ਡਾਕਟਰ ਸਾਹਿਬ, ਕੈਰੀ ਆਨ ਪਲੀਜ਼।
ਸੋ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਡੈਮੋਕ੍ਰੇਸੀ ਇੰਡੀਆ ਨਾਲੋਂ ਮਿਲੀਅਨ ਟਾਈਮਸ ਬੈਟਰ ਹੈ ਜਿਹੜੀ ਮੈਂ ਇਨਸਾਈਡਰ ਦੇਖੀ ਹੈ। ਮੈਂ ਐਜ਼ ਇਨਸਾਈਡਰ, ਤੁਸੀਂ ਮਤਲਬ ਵਿਦ ਇਨ ਪਾਰਟੀ ਐਵਰੀਥਿੰਗ ਹੈਜ਼ ਟੂ ਬੀ ਅਪਰੂਵਡ ਇਨ ਅ ਮੀਟਿੰਗ ਵਿਦ ਮੈਜੋਰਿਟੀ ਵੋਟ। ਸੋ ਇੰਡੀਆ ਵਾਲਾ ਕੰਮ ਨਹੀਂ ਹੈ, ਇੱਥੇ ਵੀ ਤੁਸੀਂ ਕੈਸ਼
ਫੰਡ ਰੇਜ਼ਿੰਗ ਕਰ ਰਹੇ ਹੋ, ਅੰਡਰ ਦਾ ਟੇਬਲ ਸਪੈਂਡ ਕਰ ਰਹੇ ਹੋ, ਇਲੈਕਸ਼ਨ ਵਾਚ ਡੌਗ, ਐਵਰੀਥਿੰਗ ਇਜ਼ ਬੈਟਰ ਡੈਮੋਕ੍ਰੇਸੀ ਦੈਨ।
ਪਰ ਡਾਕਟਰ ਸਾਹਿਬ ਮੈਂ ਨਾ ਇੱਕ ਤਰ੍ਹਾਂ ਦਾ, ਚਲੋ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ, ਬੇਨਤੀ ਵੀ ਕਰਨੀ ਹੈ, ਇੱਥੇ ਪਾਰਟੀ ਲੀਡਰ ਆ ਕੇ ਬੇਨਤੀ ਕਰਕੇ ਗਏ, ਕਰਨੀ ਵੀ ਚਾਹੀਦੀ ਸਿਸਟਮ ਦਾ ਹਿੱਸਾ। ਪਰ ਮੈਨੂੰ ਕਿਤੇ ਕਿਤੇ ਇਸ ਤਰ੍ਹਾਂ ਲੱਗਦਾ, ਤੁਸੀਂ ਇਹ ਪਹਿਲੀ ਵਾਰ ਇਗਜ਼ਾਮਪਲ ਦਿੱਤੀ ਹੈ ਵੀ ਜਿਹੜੀ ਇਨਰ ਪਾਰਟੀ ਡੈਮੋਕ੍ਰੇਸੀ ਹੈ ਨਾ, ਪਾਰਟੀਆਂ 'ਚ ਹੈ ਨਹੀਂ ਗੀ, ਪਾਰਟੀਆਂ ਦੇ ਅੰਦਰ ਡਿਕਟੇਟਰਸ਼ਿਪ ਚੱਲਦੀ ਆ। ਜਦੋਂ ਪਾਰਟੀਆਂ ਦੇ ਵਿੱਚ ਅੰਦਰ ਮਾਹੌਲ ਦੇਖਿਆ ਜਾਂਦਾ ਨਾ, ਤੇ ਉਹ ਲੀਡਰ ਦੀ ਪੂਛ ਬਣ ਜਾਂਦੇ ਆ, ਸਾਰੇ ਯੈਸ ਮੈਨ ਹੀ ਹੁੰਦੇ ਆ ਪਾਰਟੀਆਂ ਦੇ ਅੰਦਰ। ਜਦੋਂ ਪਾਰਟੀਆਂ ਦੇ ਅੰਦਰ ਡੈਮੋਕ੍ਰੈਟਿਕ ਪ੍ਰੋਸੈਸ ਨਹੀਂ ਚੱਲਦਾ, ਤੇ ਫਿਰ ਜਦੋਂ ਪਾਰਟੀ ਸੱਤਾ ਚ ਆ ਜਾਂਦੀ ਤੇ ਡੈਮੋਕ੍ਰੇਸੀ ਕਿਵੇਂ ਚਲਾਊਗੀ? ਉਹ ਇੱਕ ਬੰਦੇ ਦੀ ਸੱਤਾ ਚੱਲਦੀ ਆ ਉੱਥੇ, ਇੱਕ ਬੰਦੇ ਦੀ ਮਰਜ਼ੀ ਚੱਲਦੀ ਆ ਲੀਡਰ ਦੀ।
ਇੰਟਰਾ ਪਾਰਟੀ ਡੈਮੋਕ੍ਰੇਸੀ ਹੈ ਜਿਹੜੀ, ਉਹ ਵੀ ਜੇ ਮੈਂ ਕੰਪੇਅਰ ਕਰਾਂ ਇੰਡੀਆ ਵਰਸਿਜ਼ ਕੈਨੇਡਾ, ਕੰਪੇਅਰ ਕਰ ਸਕਦੇ ਹਾਂ ਆਪਾਂ। ਆਈ ਹੈਵ ਸੀਨ ਕਿ ਕੈਨੇਡਾ ਦੇ ਵਿੱਚ ਇੰਟਰਾ ਪਾਰਟੀ ਡੈਮੋਕ੍ਰੇਸੀ ਬਹੁਤ ਹੱਦ ਤੱਕ ਹੈਗੀ ਹੈ। ਹੁਣ ਤੁਸੀਂ ਦੇਖੋ, ਆਪਾਂ ਅਮਰੀਕਾ ਤੇ ਲੈ ਲੈਂਦੇ ਹਾਂ।
ਹਾਂਜੀ,
ਅਮਰੀਕਾ ਦੇ ਵਿੱਚ ਪਾਰਟੀ ਰਿਪਬਲਿਕਨ ਪਾਰਟੀ ਦੇ ਵਿੱਚ ਇੱਕ ਆਊਟਸਾਈਡਰ, ਐਂਡ ਫਾਰ ਯੂਰ ਕਾਇੰਡ ਇਨਫੋਰਮੇਸ਼ਨ, ਟਰੰਪ ਵਾਜ਼ ਡੈਮੋਕ੍ਰੈਟ ਬਿਫੋਰ। ਇੱਕ ਡੈਮੋਕ੍ਰੈਟ ਬੰਦਾ ਰਿਪਬਲਿਕਨ ਕੈਂਡੀਡੇਟ ਬਣਿਆ, ਨੋਮੀਨੇਸ਼ਨ ਜਿੱਤੀ, ਪ੍ਰੈਜ਼ੀਡੈਂਟ ਵੀ ਬਣਿਆ, ਬਾਅਦ ਚ ਪ੍ਰੈਜ਼ੀਡੈਂਟ ਹਾਰਿਆ, ਦੂਜੀ ਵਾਰ ਫੇਰ ਨੋਮੀਨੇਸ਼ਨ ਜਿੱਤੀ। ਸੋ ਇੰਟਰਾ ਪਾਰਟੀ ਡੈਮੋਕ੍ਰੇਸੀ ਸੀ, ਤਾਂ ਹੀ ਇੱਕ ਆਊਟਸਾਈਡ ਟਰੰਪ ਨੇ ਆ ਕੇ ਪਾਰਟੀ ਦੀ ਨੋਮੀਨੇਸ਼ਨ ਜਿੱਤੀ ਰਿਪਬਲਿਕਨ ਪਾਰਟੀ ਦੀ। ਹਾਲਾਂਕਿ ਉਹਦਾ ਜਿਹੜਾ ਹੈਗਾ ਬੈਕਗਰਾਉਂਡ ਹੈ ਉਹਦੀ, ਉਹਦਾ ਪਾਸਟ ਹੈ ਜਿਹੜਾ ਟਰੰਪ ਦਾ, ਉਹ ਡੈਮੋਕ੍ਰੈਟ ਹੈ। ਸੋ ਇਹੀ ਹਾਲ ਇੱਥੇ ਹੈ। ਹੁਣ ਟਰੂਡੋ ਸਾਹਿਬ ਪਾਰਟੀ ਦੇ ਲੀਡਰ ਸੀ,
ਹਾਂਜੀ,
ਲਿਬਰਲ ਪਾਰਟੀ ਨੇ ਉਹਨੂੰ ਪਾਸੇ ਕਰਕੇ ਹੁਣ ਦੂਜਾ ਲੀਡਰ ਚੁਣ ਰਹੇ ਹੈ। ਸੋ ਇਸ ਜਿਹੜੀ ਇਹ ਐਗਜ਼ਾਮਪਲ ਹੈ ਇਹਦੇ ਮੁਤਾਬਕ ਵੀ ਡੂ ਹੈਵ ਇੰਟਰਾ ਪਾਰਟੀ ਡੈਮੋਕ੍ਰੇਸੀ। ਸੋ ਠੀਕ ਹੈ, ਸਮ ਦੇਰ ਆਰ ਸਮ ਡਰਾਬੈਕਸ, ਸਮ ਸ਼ਾਰਟ ਕਮਿੰਗਸ, ਪਰ ਜਿਹੜੀ ਹੁਣ ਇੱਥੇ ਕੈਂਡੀਡੇਟ ਵੀ ਜਿਹੜਾ ਆਪਾਂ ਇਲੈਕਟ ਕਰਦੇ ਹਾਂ ਪ੍ਰਾਇਮਰੀ ਦੇ ਵਿੱਚ, ਡੈਲੀਗੇਟਸ ਵੋਟ ਪਾ ਕੇ ਇਲੈਕਟ ਕਰਦੇ ਆ, ਥੋੜਾ ਬਹੁਤੀ ਹੇਰਾਫੇਰੀ ਹੁੰਦੀ ਹੈ ਅਨਫਾਰਚੂਨੇਟਲੀ, ਆਪਣੀ ਕਮਿਊਨਿਟੀ ਦੇ ਕੈਂਡੀਡੇਟਾਂ ਵਾਲੀ ਸੀਟਾਂ ਤੇ ਵੱਧ ਹੁੰਦੀ ਹੈ। ਪਰ ਹੁਣ ਸਾਡੇ ਵਿੰਡਜ਼ਰ ਹੁਣ ਇਲੈਕਸ਼ਨ ਚੱਲ ਰਹੀ ਹੈ,
ਹਾਂਜੀ,
ਉਹਦੇ ਚ ਸਾਡੀ ਸੀਟ ਤੋਂ ਤਕਰੀਬਨ 7-8 ਕੈਂਡੀਡੇਟ ਹੈ।
ਹਾਂਜੀ,
ਬਕਾਇਦਾ ਇਲੈਕਸ਼ਨ ਹੋਊਗੀ, ਡੈਲੀਗੇਟ ਵੋਟ ਪਾਉਣਗੇ, ਜਿਹਨੂੰ ਵੱਧ ਵੋਟ ਪਊਗੀ ਉਹਨੂੰ ਟਿਕਟ ਮਿਲੂਗੀ।
ਬਿਲਕੁਲ ਡਾਕਟਰ ਸਾਹਿਬ, ਕਾਲਰ ਨੇ ਨਾਲ ਆਪਾਂ ਕਾਲ, ਬਸ ਮੇਰਾ ਇੱਕੋ ਹੀ ਸਵਾਲ ਆ ਕਾਲਰ, ਪਲੀਜ਼ ਹੋਲਡ, ਬਸ ਮੈਂ ਲੈਣਾ ਤੁਹਾਨੂੰ ਲਾਈਨ ਤੇ। ਡੈਮੋਕ੍ਰੇਸੀ ਜ਼ਰੂਰ ਹੈਗੀ ਆ, ਪਰ ਮੈਨੂੰ ਕਿਤੇ ਕਿਤੇ ਲੱਗਦਾ ਵੀ ਜਿਹੜੀ ਡੈਮੋਕ੍ਰੇਸੀ ਵਾਲੀ ਸਪਿਰਿਟ ਆ, ਜਿਹਨੂੰ ਭਾਵਨਾ ਕਹਿੰਦੇ ਆ ਨਾ, ਉਹ ਗਾਇਬ ਆ। ਜਦੋਂ ਵੀ ਚੋਣਾਂ ਹੁੰਦੀਆਂ, ਪਾਰਟੀ ਦੇ ਅੰਦਰ ਹੋਣ ਜਾਂ ਪਾਰਟੀ ਦੇ ਬਾਹਰ ਹੋਣ, ਇੱਥੇ ਹੋਣ ਜਾਂ ਇੰਡੀਆ 'ਚ ਹੋਣ, ਕਿਤੇ ਹੋਰ ਹੋਣ, ਉਹ ਇੱਕ ਚਾਰਜਡ ਐਟਮੋਸਫੀਅਰ ਹੁੰਦਾ। ਚਾਰਜਡ ਐਟਮੋਸਫੀਅਰ ਦੇ ਵਿੱਚ ਡੈਮੋਕ੍ਰੇਸੀ ਦੀ ਭਾਵਨਾ ਪਹਿਲਾਂ ਹੀ ਖਤਮ ਹੋ ਜਾਂਦੀ ਆ, ਮੁੱਦੇ ਉਭਾਰੇ ਜਾਂਦੇ ਆ, ਲੋਕਾਂ ਦੀ ਬ੍ਰੇਨ ਵਾਸ਼ਿੰਗ ਕੀਤੀ ਜਾਂਦੀ ਆ, ਲੋਕ ਅਸਲੀ ਜ਼ਿੰਦਗੀ ਦੇ ਮੁੱਦੇ ਚੋਣਾਂ ਦੇ ਵਿੱਚ ਵਿਚਾਰਨਾ ਹੀ ਭੁੱਲ ਜਾਂਦੇ ਆ, ਇਹੋ ਜਿਹੇ ਇਸ਼ੂਜ਼ ਹਾਈਲਾਈਟ ਕਰ ਦਿੱਤੇ ਜਾਂਦੇ ਆ, ਲੋਕਾਂ ਦੀ ਸੋਚ ਉੱਥੇ ਘੁੰਮ ਜਾਂਦੀ ਆ, ਉੱਥੇ ਧਰਮ ਦੇ ਨਾਂ ਤੇ ਕੀਤੇ ਜਾਂਦੇ ਆ, ਇੱਥੇ ਇਮੀਗ੍ਰੈਂਟਾਂ ਦੇ ਨਾਂ ਤੇ ਕੀਤੇ ਜਾਂਦੇ ਆ, ਕਿਸੇ ਹੋਰ ਥਾਂ ਤੇ ਕਮਿਊਨਿਟੀ ਦੇ ਨਾਂ ਤੇ ਕੀਤੇ ਜਾਂਦੇ ਆ। ਸਾਡੇ ਜਿੱਥੇ ਸਾਡੇ ਲੋਕ ਬੈਠੇ ਹੁੰਦੇ ਆ, ਉੱਥੇ ਤਾਂ ਵੈਸੇ ਹੀ ਪਤਾ ਨਹੀਂ ਹੋਰ ਤਰ੍ਹਾਂ ਦੇ ਮੁੱਦੇ ਹੁੰਦੇ ਆ, ਉੱਥੇ ਲਿਆਕਤ ਤਾਂ ਬੰਦੇ ਦਾ, ਟੈਲੈਂਟ ਤਾਂ ਦੇਖਿਆ ਹੀ ਨਹੀਂ ਜਾਂਦਾ। ਕਈ ਵਾਰੀ ਜਿਹੜੇ ਟੈਲੈਂਟਡ ਬੰਦੇ ਹੁੰਦੇ ਆ, ਜਿਹੜੇ ਸੱਚੀ ਸਮਾਜ ਲਈ ਕੁਝ ਕਰਨਾ ਚਾਹੁੰਦੇ ਆ, ਮੈਨੂੰ ਕਿਤੇ ਕਿਤੇ ਲੱਗਦਾ ਯੰਗ ਬੰਦੇ ਆਉਂਦੇ ਨੇ ਬਹੁਤ ਪਾਰਟੀਆਂ 'ਚ, ਹੁਣ ਵੀ ਆਉਂਦੇ ਨੇ, ਉਹ ਅੰਦਰ ਆ ਕੇ ਨਾ ਸਾਲ ਦੋ ਸਾਲ 'ਚ ਉਹਨਾਂ ਦਾ ਅੰਦਰ ਜਿਹੜੀ ਭਾਵਨਾ ਪਈ ਹੁੰਦੀ ਆ ਬਈ ਅਸੀਂ ਸੁਸਾਇਟੀ ਨੂੰ ਸਰਵ ਕਰਨਾ, ਨਿੱਜ ਨੂੰ ਪਾਸੇ ਰੱਖ ਕੇ ਸੁਸਾਇਟੀ ਦਾ ਕੁਝ ਹੋਣਾ ਚਾਹੀਦਾ, ਉਹ 2-3 ਸਾਲ 'ਚ ਉਹਨਾਂ ਦੀ ਭਾਵਨਾ ਜੀ ਮਰ ਜਾਂਦੀ, ਉਹ ਫਿਰ ਉਹੋ ਜਿਹੀ ਹੋ ਜਾਂਦੇ, ਮੈਨੂੰ ਇਸ ਤਰ੍ਹਾਂ ਲੱਗਦਾ।
ਇਹ ਤਾਂ ਫਿਰ ਹਿਊਮਨ ਨੇਚਰ ਹੈ ਨਾ, ਸੋ ਐਵਰੀਬਾਡੀ ਇਜ਼ ਸੈਲਫਿਸ਼।
ਤੇ ਫਿਰ ਡੈਮੋਕ੍ਰੇਸੀ ਨੇ ਸਾਨੂੰ ਕੀ ਸਿਖਾਇਆ?
ਇਹ ਤਾਂ ਹੁਣ ਇਹਦਾ ਪਰ ਲੰਬੀ ਡਿਸਕਸ਼ਨ ਹੈ, ਕੈਪੀਟਲਿਜ਼ਮ, ਮਟੀਰੀਅਲਿਜ਼ਮ, ਹਿਊਮਨ ਨੇਚਰ, ਪੀਪਲ ਗੈਟ ਦਾ ਗੌਰਮੈਂਟ ਦੇ ਡਿਜ਼ਰਵ। ਸੋ ਸਾਡੇ ਚੋਂ ਹੀ ਅਸੀਂ ਆਪਣੇ ਲੀਡਰਾਂ ਨੂੰ ਉਹ ਕਰ ਰਹੇ ਹਾਂ, ਸਾਡੇ ਲੀਡਰ ਹੋ ਕੇ ਸਾਡੇ ਚੋਂ ਹੀ ਹੈ।
ਬਿਲਕੁਲ, ਆਪਾਂ ਕਾਲਰ ਦੀ ਕਾਲ ਦੇ ਲੈਣੀ। ਹਾਂਜੀ ਦੋਸਤੋ, ਤੁਸੀਂ ਔਨ ਦਾ ਲਾਈਨ ਹੋ ਜੀ, ਤੁਸੀਂ ਔਨ ਦਾ ਏਅਰ ਹੋ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਇਮਰਾਨ ਖਾਨ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਅੱਛਾ ਡਾਕਟਰ ਸਾਹਿਬ, ਤੁਸੀਂ ਪਾਰਟੀ ਦੇ ਵਿੱਚ ਹੈਗੇ ਹੋ, ਮੈਂ ਤਾਂ ਕਹਿੰਦਾ ਵੀ ਜਿਹੜਾ ਬੰਦਾ ਨਹੀਂ ਵੋਟ ਪਾਉਂਦਾ ਹੈ ਨਾ, $50 ਜਾਂ $100 ਹੈ ਨਾ, ਸਾਈਨ ਕੀਤਾ ਜਾਵੇ, 100% ਵੋਟ ਪਾਊ। ਨੰਬਰ ਇੱਕ। ਨੰਬਰ ਦੋ, ਤੇ ਜਿਹੜੀਆਂ ਪਾਰਟੀਆਂ ਨਾ ਪ੍ਰੋਮਿਸ ਟਨ ਰਿਟਨ, ਇਹਨਾਂ ਦੀ ਘੱਟ ਤੋਂ ਘੱਟ ਵੀ 80% ਪ੍ਰੋਮਿਸ ਤੁਹਾਡੇ ਪੂਰੇ ਹੋਣੇ ਚਾਹੀਦੇ ਆ, ਸੁਧਾਰ ਹੋ ਜੂ ਮੇਰੇ ਹਿਸਾਬ ਨਾਲ। ਡਾਕਟਰ ਸਾਹਿਬ ਕੀ ਕਹਿੰਦੇ ਤੁਸੀਂ, ਤੁਹਾਡਾ ਐਕਸਪੀਰੀਅੰਸ ਜਾ ਰਿਹਾ?
ਬਿਲਕੁਲ ਸਹੀ ਗੱਲ ਹੈ ਤੁਹਾਡੀ, ਜਿਹੜੀ ਅਕਾਊਂਟੇਬਿਲਿਟੀ ਵਧਣੀ ਚਾਹੀਦੀ ਹੈ, ਜਿਹੜਾ ਇਲੈਕਸ਼ਨ ਮੈਨੀਫੈਸਟੋ ਹੈ ਉਹ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਹੈ। ਜਿਹੜੇ ਇਲੈਕਸ਼ਨ ਰਿਫੋਰਮਸ ਹੈ ਉਹਦੀ ਲੋੜ ਹੈ ਆਲ ਓਵਰ ਦਾ ਵਰਲਡ, ਇਹਦੇ ਚ ਕੋਈ ਦੋ ਰਹਿਣ, ਮੈਂ ਤੁਹਾਡੇ ਨਾਲ 100% ਸਹਿਮਤ।
ਹਾਂਜੀ, ਤੇ ਇੱਕ ਇੱਕ ਸਾਡੇ ਜਿਹੜਾ ਇੱਥੇ ਜਿਹੜੇ ਕੈਨੇਡੀਅਨ ਲੋਕੀ ਆ ਉਹ ਤਾਂ ਇੰਟਰਸਟਿਡ ਹੈਗੇ ਆ ਵੋਟਾਂ ਪਾਉਣ ਦੇ ਵਿੱਚ, ਪਰ ਜਿਹੜੇ ਇੰਨੇ ਗ੍ਰਾਂਟ ਹੈਗੇ ਆ ਵਿਚਾਰੇ ਜਿਹੜੇ ਘੰਟਿਆਂ ਵਿੱਚ ਫਸੇ ਹੈਗੇ ਆ, ਇਹਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਵੀ ਦੇਸ਼ ਪ੍ਰੇਮੀ ਬਣੋ।
ਮੈਂ ਇਸ ਗੱਲ ਨਾਲ ਸਹਿਮਤ ਨਹੀਂ ਤੁਹਾਡੇ ਨਾਲ, ਜਿਹੜੀਆਂ ਸਾਡੀਆਂ ਇਮੀਗ੍ਰੈਂਟ ਦੀਆਂ ਸੀਟਾਂ ਨਾ,
ਹਾਂਜੀ,
ਉੱਥੇ ਰੈਲੇਟਿਵਲੀ ਡੇਟਾ ਚੱਕ ਕੇ ਦੇਖੋ ਉੱਥੇ ਪੋਲਿੰਗ ਪਰਸੈਂਟੇਜ ਸਮਾਂ ਵੱਧ ਹੈ।
ਅੱਛਾ,
ਤੁਹਾਡੇ ਬਰੈਂਪਟਨ ਦੇ ਵਿੱਚ ਜੇ ਤੁਹਾਡੇ ਕੈਨੇਡਾ ਦੇ ਵਿੱਚ 65% ਪੋਲਿੰਗ ਹੋਈ ਹੈ ਤਾਂ ਇਫ ਆਈ ਐਮ ਨਾਟ ਰੋਂਗ, ਇੱਕ ਵਾਰੀ ਮੈਂ ਡੇਟਾ ਚੈੱਕ ਕੀਤਾ ਸੀ ਤੁਹਾਡੇ 2-4% ਵੱਧ ਪੋਲਿੰਗ ਹੋਈ ਸੀ ਬਰੈਂਪਟਨ ਚ।
ਹਾਂਜੀ, ਬ੍ਰਹਮਪੁਰ ਦੇ ਵਿੱਚ ਚਲੋ ਸਾਡੇ ਬੰਦੇ ਵੀ ਜਿਆਦਾ ਖੜੇ ਹੁੰਦੇ ਹੈਗੇ ਆ, ਇਸ ਕਰਕੇ
ਪੋਲਿੰਗ ਜਿਆਦਾ ਸੀ ਤੁਹਾਡੇ।
ਧੰਨਵਾਦ ਜੀ। ਹੋਰ ਕੁਝ ਵੀਰ ਜੀ? ਸਾਡੇ ਨਾਲ ਕਾਲਰਸ ਕਾਫੀ ਨੇ, ਮਿਹਰਬਾਨੀ ਦੋਸਤੋ, ਸ਼ਾਰਟ ਦੇ ਵਿੱਚ ਕੁਐਸਚਨ ਕਰਿਓ, ਅੱਜ ਆਪਾਂ ਸਿੰਪਲ ਡਿਸਕਸ਼ਨ ਹੀ ਕਰ ਰਹੇ ਹਾਂ। ਵੈਸੇ ਕੱਲ ਨੂੰ ਚੋਣਾਂ ਚਾਹਣਾ ਵੋਟਾਂ ਵੱਟਾਂ ਦੀ ਨਾ ਤਿਆਰੀ ਕਰ ਲਓ, 2-4 ਘੰਟੇ ਜੋਬ ਵੀ ਛੱਡਣੀ ਪੈ ਜੇ, ਕੋਈ ਗੱਲ ਨੀ, ਵੋਟਾਂ ਪਾਓ ਜੀ ਤੁਸੀਂ, ਜਿਹੜੀ ਪਾਰਟੀ ਤੁਹਾਨੂੰ ਪਸੰਦ ਆ ਨਾ ਵੋਟਾਂ ਪਾਓ। ਉਹਨਾਂ ਦੇ ਇਹ ਹੈ ਵੀ ਪਾਰਟੀ ਪਲੇਟਫਾਰਮ ਪੜ੍ਹ ਕੇ ਚੈੱਕ ਕਰਕੇ ਆਲੇ ਦੁਆਲੇ, ਭਾਵੇਂ ਉਹਨਾਂ ਦੇ ਲੀਡਰ ਨਾਲ ਗੱਲ ਕਰ ਲਓ, ਅੱਜ ਕੱਲ੍ਹ ਤਾਂ ਕੱਲ ਨੂੰ ਤਾਂ ਅਵੇਲੇਬਲ ਹੋਣਗੇ ਸਾਰੇ ਇਹ, ਹੈਨਾ, ਤੁਸੀਂ ਸਾਰੇ ਪਾਰਟੀ ਲੀਡਰਾਂ ਨੂੰ ਪੁੱਛ ਲਓ ਵੀ ਜਿਹੜੀ ਚੀਜ਼ ਦੀ ਕਿਸੇ ਮੁੱਦੇ ਦੀ ਸਮਝ ਨਹੀਂ ਲੱਗਦੀ, ਤੁਹਾਨੂੰ ਪੂਰਾ ਉਹ ਐਂਟਰਟੇਨ ਕਰਨਗੇ ਕੱਲ ਨੂੰ, ਤੇ ਇਨਫੋਰਮਡ ਡਿਸੀਜਨ ਲਓ, ਵੋਟਾਂ ਪਾਉਣ ਜ਼ਰੂਰ ਜਾਓ। ਹਾਂਜੀ, ਅਗਲੀ ਕਾਲ ਤੇ ਚੱਲਦੇ ਨੇ। ਸਵਾਗਤ ਦੋਸਤ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਇੰਦਰਦੀਪ ਜੀ।
ਹਾਂਜੀ
ਹਾਂਜੀ, ਵਾਹ ਜੀ ਵਾਹ,
ਸੁਣ ਰਿਹਾ ਸੀ, ਡਿਸਕਸ਼ਨ ਵਧੀਆ ਚੱਲ ਰਹੀ ਹੈ। ਡਾਕਟਰ ਸਾਹਿਬ ਵੀ ਜਿਹੜੀ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਆ, ਜਿਹੜੀ ਹੁਣ ਤੱਕ ਮੈਂ ਸੁਣੀ।
ਹਾਂਜੀ ਹਾਂਜੀ, ਨਹੀਂ ਨਹੀਂ ਕੋਈ ਗੱਲ ਨੀ, ਹਾਂਜੀ ਹਾਂਜੀ,
ਨਹੀਂ ਫੇਰ ਵੀ ਚਲੋ ਚੰਗੀ ਗੱਲ ਹੈ। ਪਰ ਮੈਂ ਜਿਹੜੀ ਇੱਕ ਗੱਲ ਕਹਿਣੀ ਚਾਹੁੰਦਾ ਵੀ ਇੱਕ ਤਾਂ ਮੇਰੇ ਖਿਆਲ ਡਾਕਟਰ ਸਾਹਿਬ ਨੂੰ ਬਿਹਤਰ ਪਤਾ ਹੋਊਗਾ, ਬੜਾ ਤੁਹਾਨੂੰ ਪਤਾ ਹੀ ਹੈ ਵੀ ਇਹ ਜਿਹੜੀ ਆ 905 ਜਾਂ 416 ਏਰੀਏ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਦੀ ਪੋਲ ਪਰਸੈਂਟੇਜ ਜ਼ਿਆਦਾ ਹੋਣ ਦਾ ਮਤਲਬ ਬਹੁਤੇ ਥਾਵਾਂ ਤੇ ਜਿਵੇਂ ਆਪਾਂ ਇੰਡੀਆ ਚ ਨੀ ਵੋਟਾਂ ਘਟਾਉਂਦੇ ਹੁੰਦੇ,
ਬਿਲਕੁਲ ਹਾਂਜੀ ਹਾਂਜੀ, ਬੋਲੋ ਬੋਲੋ,
ਵੋਟਾਂ ਪਾਉਣ ਦੀ ਬਜਾਏ ਵੋਟਾਂ ਘਟਾਉਣ ਵਾਲੀ ਵਿਰਤੀ ਇੱਥੇ ਜ਼ਿਆਦਾ ਆ ਗਈ।
ਆਪਾਂ ਵਾਰਸ ਸ਼ਾਹ ਨਾਂ ਤਾਂ ਜਾਂਦੀਆਂ ਨੇ ਹਾਂਜੀ, ਚੱਕ ਚੱਕ ਕੇ ਲਿਆਉਂਦੇ ਘਰੋਂ। ਹਾਂਜੀ,
ਇੱਕ ਤਾਂ ਉਹੀ ਕਹਿਣਾ ਵੀ ਉਹ ਵੋਟਾਂ ਘਟਾਉਣ ਵਾਲੀ ਗੱਲ ਆ, ਇੱਕ ਤਾਂ ਉਹ ਗੱਲ ਆ।
ਹਾਂਜੀ,
ਦੂਜੀ ਚੀਜ਼ ਡਾਕਟਰ ਸਾਹਿਬ ਨੇ ਅੱਧੀ ਕੁ ਕਲੀਅਰ ਕਰਤੀ ਆਲਰੇਡੀ ਵੀ ਹਿਊਮਨ ਨੇਚਰ ਸੈਲਫਿਸ਼ ਆ, ਜੋ ਸਾਰਾ ਕੁਛ ਆ ਉਹ ਆਪਣੇ ਪਰਸਨਲ ਗੇਮਸ ਵੇਖਦੇ ਆ, ਸਾਰਾ ਕੁਛ ਕਰਦੇ ਆ, ਪਰ ਜਿਹੜੀ ਉਹ ਕੋਈ ਕੁਛ ਇੱਕ ਬੰਦੇ ਪਹਿਲਾਂ ਕਿਸੇ ਇੱਕ ਪਾਰਟੀ ਚ ਨੋਮੀਨੇਸ਼ਨ ਲੜੇ ਆ ਜਾਂ ਕਿਸੇ ਇੱਕ ਪਾਰਟੀ ਦੇ ਕੈਂਡੀਡੇਟ ਰਹੇ ਆ ਜਾਂ ਕਿਸੇ ਇੱਕ ਪਾਰਟੀ ਦੇ ਈਵਨ ਇਲੈਕਟਡ ਮੈਂਬਰ ਵੀ ਰਹੇ ਆ, ਉਹ ਛਾਲ ਮਾਰ ਕੇ ਦੂਜੀ ਪਾਰਟੀ ਚ ਵੜ ਗਏ।
ਹਾਂਜੀ,
ਤੂੰ ਮਾਰ ਉਧਰ ਨੀ ਗੱਲ ਬਣੀ, ਛਾਲ ਮਾਰ ਕੇ ਫੇਰ ਵਾਪਸ ਆ ਗਏ ਤੇ ਉਸੇ ਪਾਰਟੀ ਨੇ ਫੇਰ ਟਿਕਟ ਦੇ ਦੀ।
ਸੋਰੀ ਟੂ ਇੰਟਰਪਟ ਯੂ, ਜਾਂ ਫਿਰ ਏਰੀਆ ਛੱਡ ਕੇ ਨੇੜ ਦੇ ਗੁਆਂਢ ਦੇ ਵਿੱਚ 20 ਮੀਲ ਦੂਰ ਚਲੇ ਗਏ।
ਮੈਂ ਉਹੀ ਕਹਿਣਾ ਵੀ ਉਹਦੇ ਜਾ ਕੇ ਜਿਹੜਾ ਵੀ ਉਹ ਸਾਰਾ ਕੁਝ ਜਿਹੜਾ ਆ ਠੀਕ ਆ, ਹਿਊਮਨ ਸੈਲਫਿਸ਼ ਨੇਚਰ ਹੈਗੀ ਆ, ਪਰ ਜੇ ਡੈਮੋਕ੍ਰੇਸੀ ਇੰਨੀ ਵਧੀਆ ਹੈ ਤੇ ਜਿਹੜੀਆਂ ਪਾਰਟੀਜ਼ ਆਪਣੇ ਪ੍ਰਿੰਸੀਪਲਸ, ਕਿਉਂਕਿ ਸਿਧਾਂਤਾਂ ਵਾਲੀ ਰਾਜਨੀਤੀ ਨੂੰ ਖੋੜਾ ਲੱਗ ਰਿਹਾ ਕਿਤੇ ਨਾ ਕਿਤੇ, ਗੱਲ ਵੱਖਰੀ ਆ, ਹਰੇਕ ਬੰਦਾ ਦੀ ਆਪਣੀ ਮਰਜ਼ੀ, ਉਹਨੇ ਕਿਹੜੇ ਸਿਧਾਂਤ ਮੰਨਣੇ ਆ, ਪਰ ਉਹ ਸਿਧਾਂਤਾਂ ਵਾਲੀ ਰਾਜਨੀਤੀ ਦੀ ਬਜਾਏ ਜਿਹੜੀ ਆ ਮਾਇਆ, ਵਿਨੇਬਿਲਿਟੀ, ਮੈਨਿਊਵਰਿੰਗ ਤੇ ਮੈਨੂਪੁਲੇਸ਼ਨ, ਉਹ ਸਾਰਾ ਕੁਝ ਜ਼ਿਆਦਾ ਆ। ਬਟ ਉਹਦੇ ਚ ਜਿਹੜੇ ਵੀ ਬੰਦੇ ਪਾਰਟੀਆਂ ਰਨ ਕਰ ਰਹੇ ਆ, ਕਿਉਂਕਿ ਮੇਰੀ ਸਮਝ ਹੋ ਰਿਹਾ, ਹੋ ਸਕਦਾ ਮੈਂ ਗਲਤ ਹੋਵਾਂ, ਤੁਸੀਂ ਕਲੀਅਰ ਕਰ ਦਿਓ, ਗੱਲ ਮੈਂ ਪਾਸੇ ਨਹੀਂ ਕਹਿ ਗਿਆ, ਮੁਕਾ ਦੇਣੀ ਛੋਟੀ, ਫੇਸ ਪਬਲਿਕ ਫੇਸ ਪਾਰਟੀਆਂ ਦਾ ਕੋਈ ਹੋਰ ਹੁੰਦਾ ਆ, ਪਰ ਐਕਚੁਅਲੀ ਪਾਰਟੀ ਨੂੰ ਚਲਾਉਣ ਵਾਲਾ ਜਿਹੜਾ ਆ ਗਰੁੱਪ ਕਹਿ ਲਓ, ਥਿੰਕ ਟੈਂਕ ਕਹਿ ਲਓ, ਜੋ ਵੀ ਆ, ਕੁਛ ਹੋਰ ਹੁੰਦਾ।
ਹਾਂਜੀ ਡਾਕਟਰ ਸਾਹਿਬ, ਕਿਵੇਂ
ਫਿਰ ਉਹਨਾਂ ਬੰਦਿਆਂ ਨੂੰ ਇੰਨੀ ਛੇਤੀ ਕਿਵੇਂ ਅਕਸੈਪਟ ਕਰ ਲਿਆ, ਫੇਰ ਦੇਤਾ ਟਿਕਟ ਦੇ ਦੀ, ਫਿਰ ਉਹ ਪਾਰਟੀ ਜਿਹੜੀ ਆ ਪਾਲਿਸੀ ਤਾਂ ਕਿਤੇ ਰਹੀ ਨੀ।
ਇਹ ਜਿਹੜੀ ਆਈਡੀਓਲੋਜੀ ਐਂਡ ਪ੍ਰਿੰਸੀਪਲ ਤੇ ਪਹਿਰਾ ਦੇਣ ਦੀ ਗੱਲ ਹੈ, ਵਨ ਪਾਰਟੀ ਸ਼ੁਡ ਸਟਿਕ ਟੂ ਇਟਸ ਆਈਡੀਓਲੋਜੀ ਐਂਡ ਪ੍ਰਿੰਸੀਪਲ, ਇਹ ਜਿਹੜੀ ਇਹਦੇ ਨਾਲ ਆਪਾਂ ਡੈਮੋਕ੍ਰੇਸੀ ਨੂੰ ਬਲੇਮ ਨਹੀਂ ਕਰ ਸਕਦੇ। ਅਗੇਨ ਇਹ ਪਾਰਟੀ ਦਾ ਲੀਡਰ ਕੌਣ ਹੈ, ਲੀਡਰਸ਼ਿਪ ਕੌਣ ਹੈ, ਜਿਹੜੀ ਉਹਨਾਂ ਦੀ ਕਮੇਟੀ ਹੈ ਉਹ ਉੱਥੇ ਸਿਰ ਜੋੜ ਕੇ ਬੈਠਦੇ ਹੈ, ਜਿਹੜੇ ਉਸ ਬੰਦੇ ਨੂੰ ਟਿਕਟ ਉਹਦੀ ਅਪਰੂਵ ਕਰਦੇ ਐ, ਇੱਕ ਦੂਜੀ ਪਾਰਟੀ ਦੇ ਵਿੱਚੋਂ ਜਾਣਾ, ਦੂਜੀ ਫਿਰ ਜੁਆਇਨ ਕਰਨਾ, ਇਹ ਉਹ ਬੰਦਿਆਂ ਨੂੰ ਬਲੇਮ ਕਰ ਸਕਦੇ ਆ ਜਾਂ ਉਹ ਪਾਰਟੀ ਨੂੰ ਬਲੇਮ ਕਰ ਸਕਦੇ ਆ, ਪਰ ਓਵਰਆਲ ਆਪਾਂ ਡੈਮੋਕ੍ਰੇਸੀ ਨੂੰ ਬਲੇਮ ਨਹੀਂ ਕਰ ਸਕਦੇ। ਇਹ ਜਿਹੜਾ ਨਿਘਾਰ ਹੈ ਇਹ ਉਹੀ ਚੀਜ਼ ਫਿਰ ਆ ਗਈ ਵੀ ਸਾਡੀ ਸਾਡੀ ਸੁਸਾਇਟੀ ਨੂੰ ਹੀ ਰੀਪ੍ਰੈਜੈਂਟ ਕਰਦਾ, ਸਾਡੇ ਚੋਂ ਹੀ ਗਏ ਆ ਉਹ ਬੰਦੇ। ਸੋ ਇਹ ਤਾਂ ਕਿਤੇ ਨਾ ਕਿਤੇ ਪਾਰਟੀਆਂ ਨੂੰ ਆਪਦੇ ਮੰਜੇ ਥੱਲੇ ਸੋਟਾ ਫੇਰਨਾ ਚਾਹੀਦਾ। ਜਿਵੇਂ ਕੱਲ ਦੀ ਗੱਲ ਹੈ, ਮੇਰੇ ਕਿਸੇ ਫਰੈਂਡ ਨੇ ਲਿਖਤਾ ਪਵਿੱਤਰ ਸਦਨ ਅਸੈਂਬਲੀ ਨੂੰ, ਉਹ ਮੈਂ ਥੱਲੇ ਲਿਖਤਾ ਵੀ ਹੋਲੀ ਅਸੈਂਬਲੀ ਵੀ ਅਸੈਂਬਲੀ ਕਦੋਂ ਤੋਂ ਹੋਲੀ ਹੋ ਗਈ, ਉੱਥੇ ਤਾਂ ਗਾਲੋ ਗਾਲੀ ਹੁੰਦੇ ਆ ਛਿੱਤਰ ਛਿੱਤਰੀ ਆਪਣੀ ਅਸੈਂਬਲੀ ਚ ਤਾਂ ਖਾਸ ਕਰ ਪੰਜਾਬ ਵਿਚ। ਉਹ ਮਾਨਕੋਲ ਹੈ ਮੇਰਾ ਫਰੈਂਡ, ਉਹ ਕਹਿੰਦਾ ਵੀ ਸਦਨ ਤਾਂ ਹੋਲੀ ਉਹ ਰੂਪ ਅਸੈਂਬਲੀ ਤਾਂ, ਪਰ ਉਹਦੇ ਚ ਜਿਹੜੇ ਬੰਦੇ ਬੈਠੇ ਹੈ ਉਹ ਜੋਕਰ ਹੈ।
ਬਿਲਕੁਲ ਬਿਲਕੁਲ।
ਸੋ ਇਹ ਪਾਰਟੀਆਂ ਦੀਆਂ ਉਣਤਾ ਹੀ ਹੈ, ਡੈਮੋਕ੍ਰੇਸੀ ਦੀ ਉਣਤਾ ਹੀ ਨਹੀਂ ਹੈ।
ਆਪਣਾ ਕਾਫੀ ਸਾਰੇ ਕਾਲਰ ਨੇ ਦੋਸਤੋ, ਤੁਹਾਡੀ ਕਾਲ ਵਨ ਬਾਈ ਵਨ ਲੈਂਦੇ ਹਾਂ, ਵਿਚੋਂ ਦੀ ਬਸ ਦੋ ਕਾਲ ਦੇ ਲੈ ਕੇ ਨਾ ਸਾਨੂੰ ਬ੍ਰੇਕ ਲੈਣੀ ਪੈਣੀ, ਹੋਲਡ ਕਰਕੇ ਰੱਖੋ। ਹਾਂਜੀ ਪਹਿਲੀ ਕਾਲ ਤੇ ਚੱਲਦੇ। ਨਿੱਘਾ ਸਵਾਗਤ ਜੀ ਤੁਹਾਡਾ।
ਵੀਰ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
ਬਹੁਤ ਵਧੀਆ ਜੀ, ਬਹੁਤ ਵਧੀਆ। ਆਪਣਾ ਬਰਾੜ ਜੀ, ਸੁਕਰਾਤ ਨੂੰ ਜ਼ਹਿਰ ਕਿਉਂ ਪੀਣਾ ਪਿਆ, ਉਹਦੇ ਤੇ ਇਹ ਬਲੇਮ ਸੀ, ਇਹ ਜਿਹੜੇ ਯੂਥ ਹੈ ਉਹਨਾਂ ਨੂੰ ਭੜਕਾਉਂਦਾ ਆ।
ਹਾਂਜੀ,
ਇਹਨੂੰ ਕਹਿੰਦੇ ਆ ਡੈਮੋਕ੍ਰੇਸੀ। ਹਾਂਜੀ, ਡੈਮੋਕ੍ਰੇਸੀ ਦੇ ਵਿੱਚ ਵੋਟ ਪਾਉਣ ਦਾ ਘੱਟ ਮਤਲਬ ਆ, ਰੌਲਾ ਪਾਉਣ ਦਾ ਜ਼ਿਆਦਾ ਮਤਲਬ ਆ। ਵੋਟ ਭਾਵਾਂ ਪਾਓ ਭਾਵਾਂ ਨਾ, ਅਗਲੇ ਨੂੰ ਅੱਖਾਂ ਦੇ ਵਿੱਚ ਦੇਖ ਲਓ, ਤੈਨੂੰ ਵੋਟ ਪਾ ਕੇ ਆਇਆ ਮੈਂ ਭਾਈ। ਜਦ ਤੱਕ ਤੁਹਾਡੀ ਇਹ ਜ਼ਰੂਰਤ ਨਹੀਂ ਨਾ ਆਉਂਦੀ, ਅਗਲੇ ਹੱਸਦੇ ਆ। ਹਾਂਜੀ, ਇਹ ਰੂਲਿੰਗ ਕਲਾਸ ਬਣੀ ਹੋਈ ਆ, ਇਹਨਾਂ ਨੂੰ ਇਹ ਮੌਜਾਂ ਕਰ ਰਹੇ ਆ, ਲੋਕਾਂ ਨੂੰ ਮੂਰਖ ਬਣਾ ਰਹੇ ਆ। ਇਹਦੇ ਤੋਂ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ। ਹਾਂਜੀ, ਜਿਸ ਬੰਦੇ ਦੇ ਵਿੱਚ ਹੋਵੇ ਨਾ, ਮੈਂ ਸੇਵਾ ਕਰਨੀ ਆ ਦੇਸ਼ ਦੀ, ਕੇਅਰ ਨਹੀਂ ਕਰਦਾ ਸੈਲਫਿਸ਼ਨੈਸ ਬਾਰੇ, ਪਾਉਂ ਦੇ ਸਿਰ ਚ ਅਪ ਡਾਊਨ ਕਰਦੇ ਸਿਰ ਜਿੰਨੀ ਜੁੱਤੀਆਂ ਪਈਆਂ ਨਾ, ਮੇਰੇ ਖਿਆਲ ਸਾਰੀ ਦੁਨੀਆਂ ਦੇ ਲੀਡਰ ਸਾਰੇ ਇਕੱਠੇ ਕਰ ਲਈਏ, ਸਾਰਿਆਂ ਨੇ ਇੰਨੀਆਂ ਵੱਜੀਆਂ ਹੋਈਆਂ, ਫਿਰ ਉਹ ਕਿੱਦਾਂ ਉੱਥੇ ਖੜਾ ਰਿਹਾ ਤੇ ਮੈਂ ਆਹ ਕੰਮ ਕਰਨਾ ਹੀ ਕਰਨਾ। ਹਾਂਜੀ, ਜਦੋਂ ਲੋਕਾਂ ਨੂੰ ਯਕੀਨ ਹੋ ਗਿਆ ਨਾ ਵੀ ਕਰੇਗਾ, ਔਰ ਕਰੇਗਾ ਕੀ, ਉਹਦਾ ਵੀ ਯਕੀਨ ਹੋ ਗਿਆ, ਉਹਨੇ ਪੇਪਰ ਦਿਖਾ ਕੇ ਤਾਂ ਉਹਨਾਂ ਨੇ ਵੋਟਾਂ ਪਾਈਆਂ ਨਾ ਲੋਕਾਂ ਨੂੰ ਜਾ ਕੇ ਤੋੜ ਮਿਣ ਕੇ। ਜਦੋਂ ਤੱਕ ਲੋਕਾਂ ਦਾ ਪਾਰਟਿਸਪੇਸ਼ਨ ਨਹੀਂ ਨਾ ਡੈਮੋਕ੍ਰੇਸੀ ਦੇ ਵਿੱਚ ਹੈਗਾ, ਉਦੋਂ ਤੱਕ ਡੈਮੋਕ੍ਰੇਸੀ ਨਹੀਂ ਚੱਲ ਸਕਦੀ। ਇਹ ਲੀਡਰਾਂ ਦੇ ਸਿਰ ਤੇ ਨਹੀਂ ਚੱਲਦੀ ਸਰ ਜੀ, ਇਹ ਲੋਕਾਂ ਦੇ ਸਿਰ ਤੇ ਚੱਲਦੀ ਆ। ਰਿਹਾ ਸਵਾਲ ਵੋਟ ਪਾਉਣ ਦਾ, ਜਿਹੜੀ ਵੋਟ ਦੀ ਪਰਸੈਂਟੇਜ ਆ, ਇਹਦੇ ਨਾਲ ਮੈਂ ਕਦੇ ਵੀ ਅਗਰੀ ਨਹੀਂ ਹੋ ਸਕਦਾ। ਜਿੱਦਾਂ ਕਹਿੰਦੇ ਜੀ ਇੰਨੇ ਪਰਸਨ ਨੇ ਵੋਟਾਂ ਪਾਈਆਂ, ਇੰਨੇ ਪਈਆਂ, ਉਹਦਾ ਮੈਥ ਇਹ ਆ। ਮੰਨ ਲਓ ਤੁਸੀਂ 1000 ਬੰਦੇ ਨੂੰ ਪੁੱਛਿਆ ਵੀ ਤੁਸੀਂ ਕਿਹਨੂੰ ਵੋਟਾਂ ਪਾਉਣੀਆਂ, ਹਾਂਜੀ, ਤੇ ਉਹਨਾਂ ਨੇ ਦੱਸਿਆ ਸੀ ਇੰਨਿਆਂ ਨੇ ਪੀਸੀ ਨਹੀਂ ਪਾਉਣੀਆਂ ਇਹਨਾਂ ਲਿਬਰਾਂ ਨੂੰ, ਹੁਣ 1000 ਤੋਂ ਤੁਸੀਂ 10000 ਤੇ ਲੈ ਜਾਓ, ਫਿਰ ਉਹਨੂੰ 1,00,000 ਤੇ ਲੈ ਜਾਓ, ਫਿਰ ਜੇ ਤੁਸੀਂ 1,000,000 ਬੰਦੇ ਨੂੰ ਪੁੱਛ ਲਿਆ ਤਾਂ ਤੁਹਾਡੀ ਜਿਹੜੀ ਮਾਰਜਿਨ ਆਫ ਐਰੋ ਆ ਉਹ ਮੇਰੇ 1-2% ਹੀ ਰਹਿ ਜਾਂਦੀ ਹੈ, ਤੇ ਫਿਰ ਇਹ ਰੈਲੇਵੈਂਟ ਹੋ ਜਾਂਦਾ ਕਿ 10% ਲੋਕਾਂ ਨੇ ਵੋਟਾਂ ਪਾਈਆਂ ਜਾਂ 90% ਪਾਈਆਂ। ਇਹ ਹੈਗਾ ਮੈਥ। ਤੇ ਜਿਹੜੇ ਨਹੀਂ ਵੋਟਾਂ ਪਾਉਂਦੇ, ਜਿੱਦਾਂ ਯੰਗ ਬੰਦਿਆਂ ਦੀ ਗੱਲ ਹੈ, ਹਜੇ ਉਹਨਾਂ ਨੂੰ ਪੂਰਾ, ਅਸੀਂ ਵੀ ਯੂਨੀਵਰਸਿਟੀ ਚ ਪੜ੍ਹ ਦਿੰਦੇ, ਅਸੀਂ ਨਹੀਂ ਵੋਟ ਪਾਉਂਦੇ ਹੁੰਦੇ, ਅਜੇ ਸਾਨੂੰ ਪੂਰਾ ਨਾਲ ਕਿ ਅਸੀਂ ਪੋਲੀਟੀਕਲ ਸਾਇੰਸ ਪੜ੍ਹਦੇ, ਸਾਨੂੰ ਜੀ ਇੰਨਾ ਨਹੀਂ ਸੀ ਪਤਾ ਹੁੰਦਾ ਵੀ ਐਕਚੁਲੀ ਕਿਹੜਾ ਬੰਦਾ ਜਿਹੜਾ ਆ ਜਿਹਨੂੰ ਵੋਟ ਪਾਉਣੀ ਚਾਹੀਦੀ ਆ ਜਾਂ ਨਹੀਂ ਪਾਉਣੀ ਚਾਹੀਦੀ। ਜਦੋਂ ਉਹ ਚਮਕੇ ਤੇ ਅੱਗੇ ਆ ਜਾਊਗਾ ਜਾਂ ਉਹਦੀ ਪਾਲਿਸੀ ਜਾਂ ਕਿਸੇ ਪਾਰਟੀ ਦੀ ਪਾਲਿਸੀ ਦੀ ਸਾਨੂੰ ਸਮਝ ਲੱਗ ਜਾਊਗੀ, ਉਦੋਂ ਅਸੀਂ ਵੋਟ ਪਾਉਣੀ ਸ਼ੁਰੂ ਕਰ ਦਿਆਂਗੇ। ਇਹ ਨੈਚੁਰਲ ਪ੍ਰੋਸੈਸ ਹੈ ਜਿਹੜੇ ਯੂਥ ਪਾਉਣ ਦਾ ਦੀ ਵੋਟਾਂ। ਫਿਰ ਉਹਨਾਂ ਨੂੰ ਮੋਟੀਵੇਟ ਕਿੱਦਾਂ ਕੀਤਾ ਜਾਂਦਾ? ਜਿਸ ਵੇਲੇ ਕਿਸੇ ਬਾਹਰ ਦੇਸ਼ ਦੇ ਵਿੱਚ ਤੁਸੀਂ ਰਜੀਮ ਚੇਂਜ ਕਰਨੀ ਆ, ਰੈਵੋਲੂਸ਼ਨ ਲਿਆਉਣਾ, ਉਹਨਾਂ ਦੇ ਆਪਣੇ ਤਰੀਕੇ। ਡੈਮੋਕ੍ਰੇਸੀ ਦੇ ਵਿੱਚ ਉਹ ਜਿਹੜਾ ਯੂਥ ਹੈ ਉਹਨੂੰ ਸੁਪਰ ਚਾਰਜ ਕਰਨ ਦੀ ਲੋੜ ਹੁੰਦੀ ਹੈ, ਜਿਵੇਂ ਡੋਨਲਡ ਟਰੰਪ ਨੇ ਕੀਤਾ। ਹਾਂਜੀ, ਉਹਨਾਂ ਨੂੰ ਦੱਸਣਾ ਪੈਂਦਾ ਵੀ ਅਸੀਂ ਆਹ ਕੰਮ ਕਰਨਾ ਤੇ ਤੁਸੀਂ ਆ ਕੇ ਵੋਟ ਪਾਉਣੀ ਹੈ, ਤੁਸੀਂ ਵੋਟ ਹੀ ਇੰਨੀ ਜ਼ਿਆਦਾ ਪਾ ਦਿਓ ਤਾਂ ਕਿ ਸਾਡੀ ਜਿਹੜੀ ਜਿੱਤ ਆ ਉਹਨੂੰ ਕੋਈ ਰੋਕ ਹੀ ਨਾ ਸਕੇ। ਹਾਂਜੀ, ਇੱਥੇ ਇਹੋ ਜਿਹਾ ਬੰਦਾ ਅੱਜ ਉੱਠ ਕੇ ਕਹਿ ਰਹੇ ਨਾ ਪਿਆ ਮੈਂ ਆਹ ਕੰਮ ਕਰੂੰਗਾ, ਜਿੱਦਾਂ ਤੁਸੀਂ ਕਹਿੰਦੇ ਗਵਰਨਮੈਂਟ ਐਫੀਸ਼ੀਐਂਸੀ। ਹਾਂਜੀ, ਉੱਥੇ ਉਹਨਾਂ ਨੇ ਬਣਾਈ ਨਹੀਂ ਹੈ ਗਵਰਨਮੈਂਟ ਐਫੀਸ਼ੀਐਂਸੀ, ਇੱਥੇ ਹੈਗੀ ਕੋਈ ਗਵਰਨਮੈਂਟ ਐਫੀਸ਼ੀਐਂਸੀ, ਕੋਈ ਏਜੰਸੀ ਇਹੋ ਜਿਹੀ? ਡਰਦੇ ਆ, ਕਿਹੜਾ ਆਪ ਹੀ ਇਹੋ ਜਿਹਾ ਰੱਸੀ ਵੱਟ ਲਵੇ ਆਪਣੇ ਗੱਲ ਚ ਪਾਉਣ ਨੂੰ, ਜਾਂ ਆਪ ਹੀ ਇਹੋ ਜਿਹਾ ਛੋਟਾ ਕਰਕੇ ਰੱਖ ਲਵੇ ਕਿ ਮੇਰੇ ਹੀ ਮਾਰੀ। ਇਹ ਹੋ ਸਕਦਾ ਕਦੇ? ਜਦੋਂ ਤੱਕ ਇਹ ਹੋ ਨਹੀਂ ਸਕਦਾ ਉਹਨਾਂ ਚਿਹਰੇ ਇਸ ਜਿਹੜੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਇਹ ਸਿਸਟਮ ਬਹੁਤ ਜ਼ਿਆਦਾ ਕਰਪਟ ਹੋ ਚੁੱਕਾ, ਉਹ ਗ੍ਰਿਪ ਵਿੱਚ ਆ ਚੁੱਕਾ ਸਾਡਾ ਆਹ ਕਹਿਣ ਦਾ, ਜਿਹੜਾ ਅਸੀਂ ਜੋ ਮਰਜ਼ੀ ਕਹਿ ਲਈਏ ਜਿਹਨੂੰ ਮਰਜ਼ੀ ਜਿਤਾ ਦਈਏ। ਮੈਂ ਗਾਰੰਟੀ ਕਰ ਦੇਣਾ ਸਾਡਾ ਕੰਟਰੀ ਇਸ ਵਿੱਚ ਹੈਗਾ ਆ ਗ੍ਰਿਪ ਦੇ ਵਿੱਚ, ਇਹ ਹੈਗਾ ਆ ਪੈਰਿਸ ਅਕੋਰਡ ਦੇ ਗ੍ਰਿਪ ਦੇ ਵਿੱਚ, ਇਹ ਹੈਗਾ ਆ ਗ੍ਰੀਨ ਐਨਰਜੀ ਦੇ ਗ੍ਰਿਪ ਦੇ ਵਿੱਚ, ਇਹ ਹੈਗਾ ਆ ਯੂਰਪੀਅਨ ਜਿਹੜੀ ਆ ਭਾਈਚਾਰੇ ਦੇ ਗ੍ਰਿਪ ਦੇ ਵਿੱਚ, ਇਹ ਹੈਗਾ ਜਿਹੜੀ ਆਪਣੀ ਇੰਟਰਨਲ ਜਿਹੜੀ ਆ ਕਲੇਸ਼ ਬਾਣੀ ਚੱਲਦੀ। ਅਸੀਂ ਯੂਨਾਈਟਿਡ ਸਟੇਟ ਦੀ ਗੱਲ ਕਰਦੇ, ਸਾਡੇ ਤਾਂ ਯੂਨਾਈਟਿਡ ਪ੍ਰੋਵਿੰਸ ਹੈ ਨਹੀਂ ਇੱਥੇ। ਹਾਂਜੀ, ਇਹ ਚੀਜ਼ਾਂ ਪਹਿਲਾਂ ਠੀਕ ਕਰਨ ਦੀ ਲੋੜ ਹੈ। ਜਿਹੜਾ ਬੰਦਾ ਉੱਠ ਕੇ ਕਹੂਗਾ ਨਾ ਵੀ ਆਹ ਠੀਕ ਹੋਣੀਆਂ ਚਾਹੀਦੀਆਂ, ਔਰ ਕਰਾਂਗੇ ਕਿੱਦਾਂ, ਮੈਂ ਕਹਿ ਦਿੰਦਾ ਕਰਨੀਆਂ ਚਾਹੀਦੀਆਂ ਪਰ ਮੈਨੂੰ ਪਤਾ ਹੀ ਨਹੀਂ ਕਰਨੀਆਂ ਕਿੱਦਾਂ ਕਰਨੀਆਂ ਕਿੱਦਾਂ ਆ। ਹਾਂਜੀ, ਜਦੋਂ ਤੱਕ ਇਹੋ ਜਿਹੀ ਜਿਹੜੀ ਆਵਾਜ਼ ਅੱਗੇ ਨਹੀਂ ਆਉਂਦੀ, ਉਦੋਂ ਤੱਕ ਇਸ ਕੰਟਰੀ ਦੀ ਜਿਹੜੀ ਸਿਚੁਏਸ਼ਨ ਹੈ ਉਹ ਇਹੋ ਜਿਹਾ ਹੋਵੇ ਤੇ ਅਸੀਂ ਵੋਟਾਂ ਪਾ ਕੇ ਸਾਰਾ ਕੁਛ ਕਲੀਨ ਕਰਕੇ ਰੱਖ ਦੇਣਾ, ਜਿਵੇਂ ਡੋਨਲਡ ਟਰੰਪ ਕਹਿੰਦਾ ਡਰੇਨ ਦਾ ਸਵਾਮ, ਆ ਜਿਹੜੇ ਵੱਡੇ ਵੱਡੇ ਮਗਰਮੱਛ ਬੈਠੇ ਆ ਵਿੱਚ ਲੇਟੀ ਜਾਂਦੇ ਕਈ ਸਾਲਾਂ ਦੇ, ਪਾਣੀ ਸਾਰਾ ਇੱਥੋਂ ਕੱਢ ਦਿਓ, ਆਪੇ ਮਰਨਗੇ ਸੁੱਕੇ ਦੇ ਵਿੱਚ। ਹਾਂਜੀ, ਓਨਾ ਚਿਰ ਜਿਹੜਾ ਆ ਇੱਥੇ ਚੇਂਜ ਨਹੀਂ ਆ ਸਕਦੀ। ਸਰ ਜੀ, ਥੈਂਕ ਯੂ ਤੁਹਾਡੇ ਟਾਈਮ ਦਾ, ਆਈ ਐਮ ਸੌਰੀ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ।
ਪੁਰਾਣੇ ਮਗਰਮੱਛ ਕੱਢ ਕੇ ਐਲਨ ਮਸਕ ਕਰਕੇ ਨਵੇਂ ਮਗਰਮੱਛ ਪਾਲਨੇ।
ਮਿਹਰਬਾਨੀ ਦੋਸਤੋ, ਇੱਕ ਕਾਲ ਹੋਰ ਲੈ ਲਈਏ, ਫਿਰ ਤੁਸੀਂ ਹੋਲਡ ਕਰਕੇ ਰੱਖਿਓ, ਆਪਾਂ ਫਿਰ ਬ੍ਰੇਕ ਲੈਣੀ ਪੈਣੀ ਆਪਾਂ ਨੂੰ। ਹਾਂਜੀ, ਔਨ ਦਾ ਏਅਰ ਹੋ ਜੀ ਤੁਸੀਂ। ਹਾਂਜੀ ਨਿੱਘਾ ਸਵਾਗਤ ਤੁਹਾਡਾ, ਨੈਕਸਟ ਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ ਹਾਂਜੀ, ਸਤਿ
ਸ਼੍ਰੀ ਅਕਾਲ ਜੀ।
ਹਾਂਜੀ ਬਰਾਦ ਸਾਹਿਬ, ਕਿਉਂਕਿ ਇਹ ਤਾਂ ਗੱਲ ਬਣਨੀ ਪੈਣੀ ਕਿ ਸਾਰੇ ਧਰਮਾਂ ਦੇ ਵਿਚੋਰ ਦੇ ਵਿੱਚੋਂ ਇੱਕ ਡੈਮੋਕ੍ਰੇਸੀ ਵਿਖਰੀ ਆ, ਤੇ ਸਾਰੇ ਧਰਮਾਂ ਤੋਂ ਉੱਤੇ ਇਸ ਵੇਲੇ ਇੱਕ ਡੈਮੋਕ੍ਰੇਸੀ ਆ, ਤੇ ਹੁਣ ਇਹ ਡੈਮੋਕ੍ਰੇਸੀ ਵੀ ਕਹਿ ਲਓ ਕਿ ਦਾਈ ਹੋ ਰਹੀ ਆ, ਤੇ ਇਹਦੇ ਵਿੱਚ ਕਹਿ ਲਓ ਕਿ ਅਸੀਂ ਸਹੀ ਬੰਦੇ ਵੋਟ ਜਿੱਥੇ ਪਾਣੀ ਪਾਣੀ ਹੈ, ਪਹਿਲਾਂ ਵੋਟਾਂ ਦੇ ਲਈ ਜਿਨ੍ਹਾਂ ਨੂੰ ਚੁਣਨਾ ਉਹ ਜਿਹੜੇ ਬੰਦੇ ਚੁਣਨੇ ਦੇ ਵਿੱਚ ਇੰਨੀ ਮਿਸਟੇਕ ਕਰਦੇ ਆ, ਤੇ ਜਾ ਕੇ ਬਾਹਰ ਲੋਕਾਂ ਨੂੰ ਖੁਦ ਬੁੱਧੀ ਹੈ ਨਹੀਂ ਕਿ ਕਿਹੜਾ ਬੰਦਾ ਸਹੀ ਆ ਤੇ ਕਿਹੜਾ ਗਲਤ ਆ, ਪਛਾਣਨ ਦੇ ਵਿੱਚ ਕਿਹੜਾ ਉਹਨਾਂ ਦੇ ਲਾਈਕ ਪ੍ਰੋਬਲਮਾਂ ਨੂੰ ਜਾਣਦਾ ਕਰਦਾ, ਉਹ ਜਸਟ ਜਦੋਂ ਵੋਟਾਂ ਆਉਂਦੀਆਂ ਆਲਾ ਲਾਲਾ ਇੱਥੇ ਕ੍ਰਾਈਮ ਬਹੁਤ ਹੋ ਗਿਆ, ਜਮਾਤ ਤੇ ਆ ਗਏ, ਜਿਹੜੇ ਲੋਕਾਂ ਦੀ ਰੋਜੀ ਰੋਟੀ ਦੀ ਗੱਲ ਆ, ਜਿੱਥੇ ਲੋਕ ਠੱਗੇ ਜਾਂਦੇ ਆ ਉਹਦੀ ਕੋਈ ਗੱਲ ਹੀ ਨਹੀਂ ਹੁੰਦੀ, ਤੇ ਨਾ ਹੀ ਕੋਈ ਗੱਲ ਕਰਦਾ, ਜਿਹੜਾ ਕੋਈ ਗੱਲ ਕਰਦਾ ਵੀ ਆ ਤੇ ਉਹ ਵੀ ਕਹਿੰਦੇ ਕਹਿੰਦੇ ਇਹ ਤਾਂ ਬੇਵਕੂਫ ਆ ਕਹਿੰਦੇ, ਤੇ ਇਹਨੂੰ ਨੀ ਕਹਿੰਦੇ ਕੁਛ, ਜਿਹੜੇ ਹੁਣ ਸਪੈਸ਼ਲੀ ਕੈਨੇਡਾ ਵਾਲੇ ਵੈਰੀ ਵਧੀਆ ਬਹੁਤ ਵਧੀਆ ਕੰਟਰੀ ਹੈਗਾ, ਸਿਰਫ 4 ਕਰੋੜ ਦੀ ਵਾਦੀ ਆ, ਇੱਥੇ ਸਾਰਾ ਕੁਛ ਹੀ ਹਲੇ ਫਿਕਸੇਬਲ ਹੈਗਾ ਆ, ਪਰ ਅਸੀਂ ਜਿੰਨਾ ਕੁ ਜਿੱਥੋਂ ਆਏ ਆ ਰੈਦਰ ਦੈਨ ਕਿ ਇੱਥੇ ਦੀ ਪੋਲੀਟਿਕਸ ਤੇ ਇਹਨਾਂ ਤੋਂ ਕੁਛ ਸਿੱਖਣ ਦੀ ਬਜਾਏ ਆਪਣਾ ਪਿਛਲਾ ਹੀ ਸਿਸਟਮ ਇੱਥੇ ਉਹੀ ਬਚ ਜਾਂਦੇ ਆ ਤੇ ਉਹੀ ਸਿਖਾਲੀ ਜਾਂਦੇ ਆ, ਤੇ ਉਹ ਉਸੇ ਕੰਟਰੀਆਂ ਨੂੰ ਇਹਨਾਂ ਕੰਟਰੀਆਂ ਦਾ ਵੀ ਬੁਰਾ ਹਾਲ ਕਰੀ ਜਾਂਦੇ ਆ। ਥੈਂਕ ਯੂ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਦੋਸਤੋ ਹੋਲਡ ਕਰਕੇ ਰੱਖਿਓ, ਹੁਣ ਸਾਨੂੰ ਨਾ ਬ੍ਰੇਕ ਲੈਣੀ ਪੈਣੀ ਆ, ਸਾਡੇ ਸਪਾਂਸਰ ਦਾ ਜਿਹੜੇ ਉਹਨਾਂ ਦੇ ਸੁਨੇਹੇ ਦੇਣੇ ਬਹੁਤ ਜ਼ਰੂਰੀ ਹੁੰਦੇ ਆ, ਤੁਸੀਂ ਹੋਲਡ ਕਰਕੇ ਰੱਖਿਓ। ਹਾਂਜੀ,
ਪਿੰਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੰਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਇਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਹਰਪ੍ਰੀਤ ਮੰਡ ਜੀ ਸਪਾਂਸਰ ਕਰ ਰਹੇ ਨੇ। ਇਹ HVAC ਟੈਕਨੀਸ਼ੀਅਨ ਨੇ ਜੀ। ਠੰਡ ਬਹੁਤ ਪੈ ਰਹੀ ਹੈ, ਬਾਈ ਚਾਂਸ ਤੁਹਾਡੀ ਫਰਨੈਸ ਖਰਾਬ ਹੋ ਜੇ ਤੇ ਅੰਦਾਜ਼ਾ ਲਾ ਲਓ ਬੰਦਾ ਫਰੀਜ਼ ਹੋਣ ਵਾਲਾ ਹੋ ਜਾਂਦਾ। ਫਿਰ ਤੁਸੀਂ ਟੈਕਨੀਸ਼ੀਅਨ ਨੂੰ ਕਾਲ ਕਰਦੇ ਹੋ, ਟੈਕਨੀਸ਼ੀਅਨ ਬਿਜ਼ੀ ਹੁੰਦੇ ਆ, ਉਹ ਕਹਿੰਦੇ ਕੱਲ ਨੂੰ ਆਵਾਂਗੇ। ਪਰ ਇਹਨਾਂ ਕੋਲ ਜੀ ਇਹਨਾਂ ਦੀ ਪੂਰੀ ਟੀਮ ਹੈ, ਜੇ ਤੁਸੀਂ ਕਾਲ ਕਰੋਗੇ ਨਾਲ ਹੀ ਇਹਨਾਂ ਨੇ ਆਪਣਾ ਟੈਕਨੀਸ਼ੀਅਨ ਡਿਸਪੈਚ ਕਰ ਦੇਣਾ ਤੇ ਬਸ ਘੰਟੇ ਦੋ ਘੰਟੇ ਦੇ ਵਿੱਚ ਤੁਹਾਡੀ ਫਰਨੈਸ ਠੀਕ ਕਰਕੇ ਅੱਗੇ ਚਲੇ ਜਾਂਦੇ ਨੇ। ਨਾਲ ਦੀ ਨਾਲ ਤੁਹਾਨੂੰ ਪ੍ਰੀਵੈਂਟਿਵ ਮੇਨਟੇਨੈਂਸ ਦੇ ਟਿਪਸ ਵੀ ਦੱਸ ਕੇ ਜਾਂਦੇ ਨੇ ਵੀ ਇਸ ਤਰ੍ਹਾਂ ਕੰਮ ਕਰਿਆ ਕਰੋ, ਆਹ ਫਿਲਟਰ ਇਸ ਮੌਕੇ ਬਦਲਿਆ ਕਰੋ, ਕਿਹੋ ਜਿਹਾ ਫਿਲਟਰ ਹੋਣਾ ਚਾਹੀਦਾ। ਤਾਲਮੇਲ ਕਰ ਲਿਓ ਇਹਨਾਂ ਨਾਲ, ਕੋਈ ਪ੍ਰੋਬਲਮ ਆ ਗਈ 6472181000 ਅੱਛਾ ਚਲੋ, ਇਹ ਤਾਂ ਹੁਣ ਸਰਦੀਆਂ ਚੱਲਦੀਆਂ, ਫਰਨੈਸ ਦੀ ਪ੍ਰੋਬਲਮ ਆਉਂਦੀ ਹੈ, ਕਈ ਵਾਰੀ ਗਰਮੀਆਂ ਦੇ ਵਿੱਚ ਏਸੀ ਦੀ ਪ੍ਰੋਬਲਮ ਆ ਜਾਂਦੀ ਹੈ, ਕਈ ਵਾਰੀ ਵਾਟਰ ਹੀਟਰ ਹੁੰਦਾ ਜਿਹੜਾ ਉਹ ਖਰਾਬ ਹੁੰਦਾ, ਨਵਾਂ ਵਾਟਰ ਹੀਟਰ ਲਾਉਣਾ ਤੁਹਾਨੂੰ, ਵੈਸੇ ਤੁਸੀਂ ਆਪਣਾ ਰੈਂਟ ਪੇ ਕਰਦੇ ਹੋ, ਆਪਣਾ ਤੁਹਾਡਾ ਓਨਡ ਵਾਟਰ ਟੈਂਕ ਲਾਉਣਾ, ਰੈਂਟ ਨਾ ਪੇ ਕਰਨਾ ਪੈਂਦਾ, ਨਾ ਪੇ ਕਰਨਾ ਪਵੇ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ 6472181000। ਆਸਰਾ ਲੋਇਰਜ਼ ਵਾਲੇ ਅਮਨਦੀਪ ਕਪਲਾ ਸਾਡੇ ਸਪਾਂਸਰ ਨੇ ਜੀ, ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ, ਇਸ ਕਰਕੇ ਆਪਣੇ ਕੰਮ ਚ ਪੂਰੀ ਮਹਾਰਤ ਰੱਖਦੇ ਨੇ, ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ। ਤੁਸੀਂ ਬਾਇਰ ਹੋ, ਸੈਲਰ ਹੋ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਆ, ਤੁਸੀਂ ਕੋਈ ਘਰ ਲਿਆ, ਕੋਈ ਕੌਂਡੋ ਲਈ ਆ, ਕਲੋਜ਼ਿੰਗ ਵਾਲੇ ਦਿਨ ਹੀ ਤੁਹਾਨੂੰ ਪ੍ਰੋਬਲਮ ਆਉਂਦੀ, ਜਿਹੜੀਆਂ ਪ੍ਰੋਬਲਮ ਹੁੰਦੀਆਂ ਨੇ ਉਹ ਪਹਿਲਾਂ ਹੀ ਹੱਲ ਕਰ ਲੈਂਦੇ ਨੇ ਇਹ, ਨਹੀਂ ਤਾਂ ਕਈ ਵਾਰੀ ਬਾਇਰ ਸੈਲਰ ਦੇ ਜਿਹੜੇ ਲਾਇਰ ਆ ਉਹਨਾਂ ਦੇ ਸਿੰਗ ਫਸ ਜਾਂਦੇ, ਤੁਹਾਨੂੰ ਪਤਾ ਕਈ ਵਾਰੀ, ਤੇ ਤੁਸੀਂ ਜੇ ਸੈਲਰ ਹੋ ਤੇ ਚੇਨ ਆਫ ਕਲੋਜ਼ਿੰਗ ਬਣੀ ਹੁੰਦੀ, ਅੱਗੇ ਕੁਝ ਬਾਈ ਕੀਤਾ ਹੁੰਦਾ, ਸਾਰੀਆਂ ਕਲੋਜ਼ਿੰਗ ਠੱਪ ਹੋ ਜਾਂਦੀਆਂ, ਕਈਆਂ ਨੂੰ ਤਾਂ ਹੋਟਲ ਚ ਰਹਿਣਾ ਪੈਂਦਾ, ਫਿਰ ਪੈਨਲਟੀਜ਼ ਪੈਂਦੀਆਂ ਨੇ, ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ। ਨੰਬਰ ਇਹਨਾਂ ਦਾ 905-456-2020-490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ। ਆਸਰਾ ਲਾਇਰ ਯਾਦ ਰੱਖਿਓ ਜੀ, ਅਮਨਦੀਪ ਕਪਲਾ ਦਾ ਨਾਂ, ਜਦੋਂ ਵੀ ਘਰ ਵੇਚਣਾ ਖਰੀਦਣਾ ਹੋਵੇ ਰੀਅਲ ਸਟੇਟ ਕਲੋਜ਼ਿੰਗ ਦੇ ਲਈ, ਤੁਸੀਂ ਇਹਨਾਂ ਦਾ ਨਾਂ ਯਾਦ ਰੱਖਣਾ 905-456-2020। ਇੱਕ ਸਾਡੇ ਸਪਾਂਸਰ ਨੇ ਜੀ, ਇਮੀਗ੍ਰੇਸ਼ਨ ਕੰਸਲਟੈਂਟ ਮਨਮਿੰਦਰ ਖੋਸਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਕੋਈ ਇਮੀਗ੍ਰੇਸ਼ਨ ਦੀ ਕੋਈ ਵੀ ਤੁਹਾਨੂੰ ਜ਼ਰੂਰਤ ਆ, ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕਿਸੇ ਸਿਸਟਮ ਦੇ ਤਹਿਤ, ਪੁਆਇੰਟ ਸਿਸਟਮ, ਬਿਜ਼ਨਸ ਕਲਾਸ ਵੀਜ਼ਾ ਜਾਂ ਸਪਾਊਜ਼ਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ ਇੱਥੇ ਆ ਰਿਹਾ, ਆਉਣਾ ਚਾਹੁੰਦਾ ਤੇ ਉਹਨੂੰ ਐਡਵਾਈਸ ਦੀ ਜ਼ਰੂਰਤ ਹੈਗੀ ਆ ਤੇ ਓਪੀਨੀਅਨ ਚਾਹੀਦਾ ਉਹਨੂੰ, ਤੇ ਫਿਰ ਮਾਹਰ ਪ੍ਰੋਫੈਸ਼ਨਲ ਬੰਦੇ ਨੇ ਜੀ, ਇਮੀਗ੍ਰੇਸ਼ਨ ਕੰਸਲਟੈਂਟ ਨੇ, ਕਈ ਸਾਲਾਂ ਤੋਂ ਇਹੀ ਕੰਮ ਕਰਦੇ ਨੇ। ਜਾਂ ਇੱਥੇ ਵੀ ਕਈ ਵਾਰੀ ਵਰਕ ਪਰਮਿਟ ਦੀ ਪ੍ਰੋਬਲਮ ਆ ਜਾਂਦੀ ਹੈ ਤੁਹਾਡੀ ਕੋਈ, ਤੇ ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰੋ। 647-646-3000 ਇਹਨਾਂ ਦਾ ਨੰਬਰ ਹੈਗਾ। ਕਾਲਰ ਸਾਡੇ ਨਾਲ ਨੇ ਜੀ, ਸਾਡੀ ਗੱਲ ਬਸ ਅੱਜ ਮਾਫੀ ਚਾਹੁੰਦਾ, ਸਿੰਪਲ ਜੀ ਗੱਲ ਚੱਲ ਰਹੀ ਹੈ, ਡੈਮੋਕਰੇਟਿਕ ਪ੍ਰੋਸੈਸ ਤੇ ਗੱਲ ਚੱਲ ਰਹੀ ਹੈ ਜੀ। ਇਹ ਦੋਸਤੋ ਜਦੋਂ ਆਪਾਂ ਸਮਾਜਿਕ ਵਿਕਾਸ ਦੀ ਕਹਾਣੀ ਪੜ੍ਹਦੇ ਹਾਂ ਨਾ, ਹੌਲੀ ਹੌਲੀ ਆਦਮੀ ਇਨਸਾਨ ਆ ਜਿਹੜਾ ਆਪਣੇ ਹੱਕਾਂ ਲਈ ਜੂਝਣ ਲੱਗਿਆ, ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਬੰਦਾ ਕਬੀਲਿਆਂ ਚ ਰਹਿੰਦਾ ਸੀ, ਹੌਲੀ 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 ਗੁਲਾਮਦਾਰੀ ਯੁੱਗ ਸ਼ੁਰੂ ਹੋ ਗਿਆ, ਗੁਲਾਮਾਂ ਨੇ ਆਜ਼ਾਦੀ ਲਈ ਹੌਲੀ ਹੌਲੀ ਬੜਾ ਲੰਮਾ ਸੰਘਰਸ਼, ਫਿਊਡਲਿਜ਼ਮ ਆਇਆ, ਫਿਊਡਲ ਲੈਂਡ ਲਾਰਡ ਸੀ, ਬੰਦਾ ਜ਼ਮੀਨ ਦੇ ਟੋਟੇ ਨਾਲ ਬਾਜੀ ਗਿਆ, ਉੱਥੇ ਹੀ ਕੰਮ ਕਰਨਾ ਪੈਂਦਾ ਸੀ, ਸੂਰਜ ਚੜ੍ਹਨ ਤੋਂ ਪਹਿਲਾਂ ਤੇ ਛਿਪਣ ਤੋਂ ਬਾਅਦ ਦੇ ਵਿੱਚ ਵੀ ਬੰਦਾ ਕੰਮ, ਪਰਿਵਾਰ ਵੀ ਉੱਥੇ ਹੀ ਜ਼ਮੀਨ ਦੇ ਟੁਕੜੇ ਤੇ ਕੰਮ ਕਰਦਾ ਰਹਿੰਦਾ ਸੀ। ਹੌਲੀ 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 ਨਵੇਂ ਵਿਚਾਰ ਆ ਜਿਹੜੇ ਉਹ ਆਏ ਤੇ ਡੈਮੋਕਰੇਸੀ ਦਾ ਯੁੱਗ ਆ ਜਿਹੜਾ ਆਇਆ, ਬੜੇ ਮਤਲਬ ਰਾਜਾਸ਼ਾਹੀ ਚੱਲਦੀ ਰਹੀ ਹੈ ਜੀ, ਪਹਿਲਾਂ ਤੁਹਾਨੂੰ ਪਤਾ ਰਾਜਿਆਂ ਦਾ ਦੌਰ ਸੀਗਾ, ਬੰਦਾ ਆਪਣੀ ਮਰਜ਼ੀ ਦੇ ਨਾਲ ਵੀ ਅਸੀਂ ਆਪਣੇ ਹਾਕਮ ਚੁਣਨੇ ਨੇ, ਹੈਨਾ, ਸਾਡੇ ਸਮਾਜ ਨੂੰ ਚਲਾਉਣ ਵਾਲੀ ਟੀਮ ਚੁਣਨੀ ਆ, ਫੇਰ ਵੀ ਇਕੱਲਾ ਬੰਦਿਆਂ ਨੂੰ, ਅੱਛਾ ਪਹਿਲਾਂ ਤਾਂ ਖਾਸ ਅਮੀਰਾਂ ਨੂੰ ਹੀ ਅਧਿਕਾਰ ਹੁੰਦਾ ਸੀਗਾ, ਫਿਰ ਆਮ ਮੇਲ ਮੈਂਬਰ ਨੂੰ ਅਧਿਕਾਰ, ਆ ਤਾਂ ਅਜੇ 100-125 ਸਾਲ ਪਹਿਲਾਂ ਦੀਆਂ ਗੱਲਾਂ, ਔਰਤਾਂ ਨੂੰ ਦੁਨੀਆਂ ਦੀ ਅੱਧੀ ਬਾਧੀ, ਔਰਤਾਂ ਨੂੰ ਵੋਟ ਦੇਣ ਦਾ ਹੱਕ ਮਿਲਿਆ, ਇਸ ਹੱਕ ਦੀ ਨਾ ਵਰਤੋਂ ਜ਼ਰੂਰ ਕਰੋ, ਪਰ ਇੰਨਾ ਜ਼ਰੂਰ ਆ ਵੀ ਚੋਣਾਂ ਵੇਲੇ ਨਾ ਤੁਸੀਂ ਜਿਹੜੇ ਭਰਮਾਊ ਨਾਰੇ ਆ ਉਹਨਾਂ ਦੇ ਵਿੱਚ ਨਾ ਆਓ, ਆਪਣੇ ਮਨ ਦੀ ਗੱਲ ਸੁਣੋ, ਜਿਹਨੇ ਜਿਹੜਾ ਜਿਹੜੀ ਪਾਰਟੀ ਆ ਜਿਹੜੀ ਵਿਚਾਰੋ ਉਹਨਾਂ ਦੇ ਉਹ ਕਿਹੜੇ ਮੁੱਦੇ ਤੇ ਉਹਨਾਂ ਦੀ ਸਮਝ ਕੀ ਹੈ, ਡਿਬੇਟਸ ਸੁਣਿਆ ਕਰੋ, ਫਿਰ ਇਹ ਨਹੀਂ ਕੱਲਾ ਜਿਹੜਾ ਕੁਛ ਕਹਿੰਦੇ ਨੇ, ਪ੍ਰੈਕਟੀਕਲੀ ਕੀ ਕਰਦੇ ਨੇ ਉਹ ਦੇਖੋ। ਕੱਲ ਨੂੰ ਚੋਣਾਂ ਦਾ ਦਿਨ, ਵੋਟਾਂ ਪਾਓ ਜੀ ਜ਼ਰੂਰ, ਸਾਡੀ ਤਾਂ ਹਲਕੀ ਫੁਲਕੀ ਗੱਲਬਾਤ ਅੱਜ ਚੱਲ ਰਹੀ ਹੈ ਜੀ, ਨੋ ਡਾਊਟ ਹੁਣ ਤੱਕ ਦਾ ਸਭ ਤੋਂ ਵਧੀਆ ਸਿਸਟਮ ਆ ਜਿਹੜਾ ਡੈਮੋਕਰੇਸੀ ਆ, ਪਰ ਗੱਲ ਇਹ ਹੈ ਦੋਸਤੋ, ਇੱਕ ਗੱਲ ਦਾ ਤੁਸੀਂ ਖਿਆਲ ਰੱਖੋ, ਇੱਕ ਕੈਪੀਟਲਿਸਟਿਕ ਡੈਮੋਕਰੇਸੀ, ਇੱਕ ਸੋਸ਼ਲ ਡੈਮੋਕਰੇਸੀ ਹੈ। ਕੈਪੀਟਲਿਸਟਿਕ ਡੈਮੋਕਰੇਸੀ ਦੇ ਵਿੱਚ ਨਾ ਕਈ ਵਾਰੀ ਸਾਡਾ ਨਾ ਬੰਦਾ ਜਿਹੜਾ ਇਨਸਾਨ ਆ, ਇਨਸਾਨ ਹਿਊਮਨ ਬੀਇੰਗ ਆ ਜਿਹੜਾ, ਉਹ ਪ੍ਰੋਡਕਟ ਆਫ ਸੋਸਾਇਟੀ ਹੈ, ਜਿਹੇ ਜਿਹੇ ਨੂੰ ਵਿਚਾਰ ਫੀਡ ਕੀਤੇ ਜਾਂਦੇ ਨੇ ਉਹਦੀ ਸੋਚਣ ਪ੍ਰਕਿਰਿਆ ਉਹੋ ਜਿਹੀ ਬਣ ਜਾਂਦੀ ਹੈ। ਸੱਚੀ ਮੁੱਚੀ ਆਪਾਂ ਕਹਿੰਦੇ ਹਾਂ ਵੀ ਸੱਚੀ ਮੁੱਚੀ ਦੀ ਡੈਮੋਕਰੇਸੀ ਚਾਹੀਦੀ ਆ, ਜਿਹਦੇ ਵਿੱਚ ਲੋਕਾਂ ਦਾ ਭਲਾ ਹੋਵੇ, ਜਿਹਦੇ ਵਿੱਚ ਲੋਕਾਂ ਨੂੰ ਪਹਿਲ ਦਿੱਤੀ ਜਾਵੇ। ਠੀਕ ਹੈ, ਆਪਣੇ 100-200 ਸਾਲਾਂ ਦਾ ਸਫ਼ਰ ਕੋਈ ਜ਼ਿਆਦਾ ਸਫ਼ਰ ਨਹੀਂ ਹੁੰਦਾ, ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਵੀ ਇਹਦੇ ਚ ਨੁਕਸ ਨੇ, ਨੁਕਸ ਦੂਰ ਹੋਣੇ ਚਾਹੀਦੇ ਆ, ਪਰ ਸਟਿਲ ਇਹ ਬੈਸਟ ਹੁਣ ਤੱਕ ਦਾ ਜਿਹੜਾ ਸਿਸਟਮ ਹੈ ਡੈਮੋਕਰੇਟਿਕ ਸਿਸਟਮ। ਹਾਂ, ਗੰਭੀਰ ਨੁਕਸ ਨੇ ਤੇ, ਪਰ ਡਿਕਟੇਟਰਸ਼ਿਪ ਨਾਲ ਤੁਹਾਨੂੰ ਪਤਾ ਹੀ ਆ ਵੀ ਵਧੀਆ, ਪਰ ਦੂਜੇ ਪਾਸੇ ਸਰੋਤੇ ਆਪਦੀ ਥਾਂ ਸੱਚ ਨੇ, ਉਹ ਕਹਿੰਦੇ ਜੀ ਡਿਕਟੇਟਰਸ਼ਿਪ ਚ ਇੱਕ ਬੰਦਾ ਕੁੱਟਦਾ, ਇਹਦੇ ਵਿੱਚ ਅਸੀਂ ਕੁੱਟਣ ਵਾਲਾ ਵੀ ਚੁਣਦੇ ਆ। ਡਾਕਟਰ ਸਾਹਿਬ ਆਪਣਾ ਕਾਲਰ ਹੋਰ ਨੇ, ਥੋੜੇ ਮਿੰਟ ਨੇ ਆਪਣੇ ਕੋਲ ਦੋਸਤੋ, 10-12। ਹਾਂਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ?
ਹਾਂਜੀ,
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ।
ਹਾਂਜੀ,
ਮੈਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਕੰਪਲੀਮੈਂਟ ਦੇਣਾ ਚਾਹੁੰਦਾ, ਅੱਜ ਮੈਂ ਪਹਿਲੀ ਵਾਰੀ ਰੇਡੀਓ ਚ ਫੋਨ ਕੀਤਾ ਹੈਗਾ, ਮੇਰਾ ਨਾਮ ਜਗਦੀਪ ਸਿੰਘ ਸਾਚਾ ਹੈਗਾ। ਡਾਕਟਰ ਭਾਨਗਰ ਦੀ ਗੱਲਾਂ ਸੁਣ ਕੇ ਆਈ ਵਾਜ਼ ਸੋ ਇੰਪ੍ਰੈਸਡ ਆਈ ਪਰਸਨਲੀ ਐਪਰੀਸ਼ੀਏਟ ਹਿਮ ਅ ਲੋਟ ਔਰ ਮੈਂ ਉਹਨਾਂ ਦੇ ਪੂਰੇ ਵਿਚਾਰਾਂ ਨਾਲ ਐਗਰੀ ਕਰਦਾ ਹੈਗਾ
ਥੈਂਕ ਯੂ
ਕਿ ਜੋ ਵੀ ਉਹਨਾਂ ਨੇ ਡੈਮੋਕ੍ਰੇਸੀ ਬਾਰੇ ਗੱਲ ਕੀਤੀ ਬਿਕੋਜ਼ ਡੈਮੋਕ੍ਰੇਸੀ ਸਾਡਾ ਹੱਕ ਹੈਗਾ ਸਾਡਾ ਇੱਕ ਰਾਈਟ ਹੈਗਾ ਸਾਨੂੰ ਲੋਕਾਂ ਨੂੰ ਐਗਜੀਕਿਊਟ ਕਰਨਾ ਚਾਹੀਦਾ ਹੈਗਾ ਪਰ ਇੰਨਾ ਮੈਂ ਜ਼ਰੂਰ ਕਹਿ ਸਕਦਾ ਕਿ ਵੀ ਨੀਡ ਗੁੱਡ ਲੀਡਰ ਜੇ ਸਾਡੇ ਕੋਲ ਲੀਡਰ ਅੱਛੇ ਹੋਣਗੇ ਲੀਡਰਸ਼ਿਪ ਅੱਛੀ ਆਏਗੀ ਡੈਫੀਨੇਟਲੀ ਹੁਣ ਛੋਟਾ ਜਾਂ ਵੱਡੇ ਦੀ ਗੱਲ ਨਹੀਂ ਹੁੰਦੀ ਹੈ ਮੋਟੀਵੇਸ਼ਨ ਲੈਵਲ ਉਧਰੋਂ ਆਉਂਦਾ ਹੈਗਾ ਸਾਡੇ ਕੋਲ ਜਿਹੜੇ ਅੱਛੇ ਬੰਦੇ ਹੈਗੇ ਨੇ ਉਹਨਾਂ ਦਾ ਕਨਸੈਪਟ ਹੈਗਾ ਕਿ ਆਪਾਂ ਨੇ ਮਤਲਬ ਲੀਡਰਸ਼ਿਪ ਚ ਖਲੋਣਾ ਹੀ ਨਹੀਂ ਹੈਗਾ ਬਿਕੋਜ਼ ਦੇ ਆਰ ਟੂ ਨਾਈਸ ਲੇਕਿਨ ਜਿਹੜਾ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਸਭ ਕੁਝ ਕੀਤਾ ਹੈਗਾ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਗਾਹਣ ਮੈਨੂੰ ਲਾਸਟ ਜਿਹੜੇ ਲੀਡਰ ਜਿਹੜੇ ਵਿਦ ਇਨ ਕੈਨੇਡਾ ਮੈਂ ਕਹਿ ਸਕਦਾ ਹੈਗਾ ਮੈਨੂੰ ਜਿਹੜੇ ਅੱਛੇ ਲੱਗੇ ਸੀਗੇ ਬਹੁਤ ਹੀ ਅੱਛੇ ਸੀਗੇ ਉਹ ਸਟੀਫਨ ਹਾਰਪਰ ਸੀਗੇ ਉਹਦੇ ਬਾਅਦ ਮੈਨੂੰ ਹਾਲੇ ਤੱਕ ਮੈਨੂੰ ਹਾਲੇ ਇਹ ਵੀ ਨਹੀਂ ਪਤਾ ਕਿ ਟੂ ਬੀ ਵੈਰੀ ਓਨੈਸਟਲੀ ਕੰਜ਼ਰਵੇਟਿਵ ਪਾਰਟੀ ਦਾ ਫਿਊਚਰ ਦੇ ਵਿੱਚ ਕਿਆ ਉਹਨਾਂ ਦਾ ਰੋਡ ਮੈਪ ਹੈਗਾ ਕੀ ਕਰਨਗੇ ਕਿਆ ਨਹੀਂ ਕਰਨਗੇ ਡਾਕੋਰ ਸਾਹਿਬ ਬੋਲਦੇ ਹੈਗੇ ਨੇ ਪਰ ਦੇਰ ਸੋ ਮਚ ਆਫ ਵਰਕ ਟੂ ਬੀ ਡਨ ਨੋਰ ਆਲਸੋ ਆਈ ਐਮ ਵੈਰੀ ਕਲੀਅਰ ਕਿ ਜਿਹੜਾ ਆਪਣਾ ਲਿਬਰਲ ਪਾਰਟੀ ਕੀ ਕਰੇਗੀ ਤੇ ਸਾਡੇ ਵਾਂਗਣ ਜਿਹੜੇ ਇਲੈਕਟੋਰਲ ਹੈਗੇ ਨੇ ਅਸੀਂ ਲੋਕਾਂ ਨੂੰ ਵੀ ਨੀਡ ਕਲੈਰਿਟੀ ਕੋਈ ਸਾਨੂੰ ਮੈਨੀਫੈਸਟੋ ਕੁਛ ਸਾਨੂੰ ਨਹੀਂ ਮਿਲਿਆ ਹੈਗਾ ਟੂ ਬੀ ਵੈਰੀ ਸੋਰੀ ਆਈ ਵੈਰੀ ਅਪਫਰੰਟਲੀ ਆਈ ਐਮ ਟੈਲਿੰਗ ਇਟ ਜਿਹੜਾ ਹੁਣ ਡਾਕਟਰ ਭਾਨਗਰ ਕਹਿ ਰਹੇ ਨੇ ਮੈਂ ਸੁਣ ਕੇ ਮੈਨੂੰ ਅੱਛਾ ਲੱਗ ਰਿਹਾ ਹੈਗਾ ਔਰ ਟਾਈਮ ਐਜ ਕਾਲ ਕੀਤਾ ਹੈਗਾ ਜਸਟ ਟੂ ਥੈਂਕ ਐਂਡ ਕੰਗਰੈਚੁਲੇਟ ਡਾਕਟਰ ਭਾਨਗਰ ਐਜ ਵੈਲ ਐਜ ਤੁਹਾਨੂੰ ਵੀ ਤੁਹਾਡੇ ਚੈਨਲ ਨੂੰ ਵੀ ਕਿ ਤੁਸੀਂ ਇਹ ਮੁੱਦਾ ਉਠਾਇਆ ਐਂਡ ਆਈ ਹੋਪਫੁਲੀ ਹੋਪ ਸੋ ਕਿ ਫਿਊਚਰ ਦੇ ਵਿੱਚ ਲੋਕੀ ਜਿਹੜੇ ਕੈਨੇਡੀਅਨ ਹੈਗੇ ਨੇ ਉਹਨਾਂ ਨੂੰ ਕੁਛ ਨੌਲੇਜ ਆਏਗੀ ਕਿ ਸਾਨੂੰ ਲੋਕਾਂ ਨੂੰ ਕੀ ਕਰਨਾ ਹੈਗਾ ਮੈਂ ਖਾਲੀ ਇੰਨਾ ਹੀ ਕਹਾਂਗਾ ਵੀ ਨੀਡ ਸਮ ਗੁੱਡ ਐਜੂਕੇਟਡ ਜਿਹੜੇ ਵੈਲ ਐਜੂਕੇਟਡ ਹੈਗੇ ਨੇ ਹੁਣ ਦੇਖੋ ਇੱਧਰ ਮੈਂ ਇੱਕ ਛੋਟਾ ਐਗਜ਼ਾਮਪਲ ਦਿੰਦਾ ਤੁਹਾਨੂੰ ਸਭ ਨੂੰ ਪਤਾ ਕਿ ਇਕਨੋਮੀ ਨੇ ਕਿੰਨੀ ਮਾਰ ਖਾਧੀ ਹੈਗੀ ਹੈ ਇੱਧਰ ਇੰਟਰਸਟ ਰੇਟ ਇੰਨੇ ਵਧਾਤੇ ਤੇ ਤੁਸੀਂ ਪੈਸੇ ਭੇਜੇ ਜਾ ਰਹੇ ਹੋ ਯੂਕਰੇਨ ਨੂੰ ਆਪਣੇ ਜਿਹੜੇ ਰਿਟਾਇਰਡ ਬੰਦੇ ਹੈਗੇ ਨੇ ਜਿਨ੍ਹਾਂ ਨੇ ਟੈਕਸ ਪੇ ਕੀਤਾ ਤੁਸੀਂ ਉਹਨਾਂ ਨੂੰ ਟੇਕ ਕੇਅਰ ਨਹੀਂ ਕਰੇ ਉਹਨਾਂ ਦੀ ਪੈਨਸ਼ਨ ਨਹੀਂ ਵਧਾ ਰਹੇ ਤੇ ਇਹ ਇਮਬੈਲੈਂਸਿਸ ਇੰਨੇ ਹੈਗੇ ਨੇ ਇੱਧਰਲੇ ਪਾਸੇ ਕਿ ਮਤਲਬ ਬੰਦਾ ਡਿਸਹਾਰਟਨਡ ਹੋ ਜਾਂਦਾ ਹੈਗਾ ਕਿੰਨੇ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਮੋਰਗੇਜ ਪੇ ਕਰਕੇ ਥੱਕ ਗਏ ਨੇ ਹੁਣ ਇਹ ਤੁਸੀਂ ਕਹੋਗੇ ਕਿ ਨਹੀਂ ਬੰਦਿਆਂ ਦੀ ਗਲਤੀ ਹੈ ਬੰਦਿਆਂ ਦੀ ਕੀ ਗਲਤੀ ਹੈਗੀ ਜਦ ਤੁਸੀਂ ਕਹਿ ਦਿੱਤਾ ਕਿ ਨਹੀਂ ਭਾਈ ਅਸੀਂ ਹੈਂਡਲ ਕਰ ਰਹੇ ਹੈਗੇ ਤੁਸੀਂ ਅਪੋਰਚੁਨਿਟੀ ਦੇ ਰਹੇ ਜਦੋਂ ਸਾਨੂੰ ਪਤਾ CMSC ਦੀ ਰਿਪੋਰਟ ਆਈ ਹੈ ਘੱਟੋ ਘੱਟ 8 ਮਿਲੀਅਨ ਘਰ ਦੀ ਸ਼ਾਰਟਫਾਲ ਹੋਏਗੀ 2038 ਤੱਕ ਤੇ ਬੰਦਿਆਂ ਨੇ ਤਾਂ ਬਾਏ ਕਰਨੇ ਹੀ ਕਰਨੇ ਨੇ ਹੋਰ ਸਾਡੇ ਕੋਲ ਕਿਆ ਆਪਸ਼ਨ ਕਿਆ ਹੈਗਾ ਦੱਸੋ ਮੈਨੂੰ ਜਰਾ ਤੇ ਉਸ ਲਈ ਆਈ ਥਿੰਕ ਦੇਰ ਇਜ਼ ਲੋਟ ਆਫ ਗੈਪ ਐਂਡ ਵੀ ਨੀਡ ਅ ਗੁੱਡ ਲੀਡਰ ਔਰ ਮੈਂ ਕਹਾਂਗਾ ਡਾਕਟਰ ਭਾਨਗਰ ਵਾਂਗਣ ਬੰਦੇ ਇਹਨਾਂ ਨੂੰ ਲੀਡਰਸ਼ਿਪ ਲੈਣੀ ਚਾਹੀਦੀ ਹੈਗੀ ਇਹਨਾਂ ਨੂੰ ਇਲੈਕਸ਼ਨ ਚ ਖੜਾ ਹੋਣਾ ਚਾਹੀਦਾ ਹੈਗਾ ਥੈਂਕ ਯੂ ਫਾਰ ਗਿਵਿੰਗ ਮੀ ਟਾਈਮ
ਮਿਹਰਬਾਨੀ ਜੀ ਧੰਨਵਾਦ ਦੇਖ ਲਓ ਡਾਕਟਰ ਸਾਹਿਬ ਤੁਹਾਨੂੰ ਲੀਡਰ ਬਣਾਤਾ ਸਾਡੇ ਸਰੋਤਿਆਂ ਨੇ ਹਾਂਜੀ
ਸਾਚਾ ਸਾਹਿਬ ਤੁਸੀਂ ਸਹੀ ਗੱਲ ਕਹੀ ਹੈ ਵੀ ਜਿਹੜਾ ਜਦੋਂ ਅਸੀਂ ਵੋਟ ਪਾ ਕੇ ਇਲੈਕਟ ਕਰ ਲੈਂਦੇ ਹਾਂ ਉਹ ਤੋਂ ਬਾਅਦ ਉਹ ਡਿਕਟੇਟਰ ਬਣ ਜਾਂਦੇ ਹੈ ਚਾਹੇ ਉਹ ਯੂਕਰੇਨ ਨੂੰ ਪੈਸਾ ਦੇਣਾ ਹੋਵੇ ਜਾਂ ਰਿਫਿਊਜੀ ਲੈ ਕੇ ਆਉਣੇ ਹੋਣ ਟੂ ਨਾਟ ਟੂ ਟੇਕ ਕੇਅਰ ਆਫ ਪੀਪਲਜ਼ ਪ੍ਰੋਬਲਮ ਹੂ ਵੋਟਡ ਫਾਰ ਦੈਮ ਇਹ ਇੱਕ ਇਸ ਤਰ੍ਹਾਂ ਦਾ ਇੱਕ ਸਿਸਟਮ ਹੈ ਵੀ ਅਸੀਂ ਇੱਕ ਇੰਪਲਾਈ ਹਾਇਰ ਕਰਦੇ ਹਾਂ ਤੇ ਸਾਨੂੰ ਉਹਨੂੰ ਫਾਇਰ ਕਰਨ ਦੀ ਪਾਵਰ ਸਾਡੇ ਕੋਲ ਹੁੰਦੀ ਹੈ ਜਦੋਂ ਅਸੀਂ ਇੰਪਲਾਈ ਹਾਇਰ ਕਰਦੇ ਹਾਂ ਸੋ ਬੇਸਿਕਲੀ ਜਿਹੜੇ ਇਲੈਕਟਡ ਲੀਡਰ ਹੈ ਉਹ ਲੋਕਾਂ ਦੇ ਇੰਪਲਾਈ ਹੈ ਤੇ ਲੋਕਾਂ ਨੂੰ ਉਹਨਾਂ ਨੂੰ ਫਾਇਰ ਕਰਨ ਦੀ ਲੋਕਾਂ ਕੋਲ ਪਾਵਰ ਹੋਣੀ ਚਾਹੀਦੀ
ਹੈ ਬਿਲਕੁਲ ਬਹੁਤ ਵਧੀਆ
ਕਾਰਡ ਰਾਈਟ ਟੂ ਰਿਕਾਲ
ਹਾਂਜੀ
ਸੋ
ਰਾਈਟ ਟੂ ਰਿਕਾਲ
ਇਹ ਡੈਮੋਕ੍ਰੇਸੀ ਦੇ ਵਿੱਚ ਬਹੁਤ ਵੱਡੇ ਫਲਾਅ ਹੈ ਰਾਈਟ ਟੂ ਰਿਕਾਲ ਹੈ ਨਹੀਂ ਨਨ ਆਫ ਦਾ ਅਬਵ ਹੋਣਾ ਚਾਹੀਦਾ ਨੋਟਾ ਜਿਹਦੇ ਨੂੰ ਜੇ ਇੱਕ ਇੱਕ ਸੀਟ ਦੇ ਉੱਤੇ ਤਿੰਨ ਬੰਦੇ ਕੰਟੈਸਟ ਕਰ ਰਹੇ ਹੈ ਤੇ ਨੋਟਾਂ ਨੂੰ ਵੋਟਾਂ ਵੱਧ ਪੈ
ਜਾਂਦੀਆਂ ਤੇ
ਇਹਦਾ ਮਤਲਬ ਫਿਰ ਉਹ ਜਿਹੜੀ ਇਲੈਕਸ਼ਨ ਹੈ ਉਹ ਕੈਂਸਲ ਹੋਵੇ ਉਹ ਤਿੰਨੇ ਡੀ ਬਾਰ ਹੋਣ ਇਲੈਕਸ਼ਨ ਲੜਨ ਤੋਂ ਤੇ ਦੁਬਾਰੇ ਇਲੈਕਸ਼ਨ ਹੋਵੇ ਸੋ ਇਲੈਕਸ਼ਨ ਰਿਫੋਰਮਸ ਹੋਣ ਜਿਹੜਾ ਪਹਿਲਾਂ ਵੀ ਮੈਂ ਕਿਹਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਹੈ ਉਹ ਲੀਗਲ ਡਾਕੂਮੈਂਟ ਬਣੇ ਬਹੁਤ ਚੀਜ਼ਾਂ ਇੰਪਲੀਮੈਂਟ ਕਰਨ ਵਾਲੀਆਂ ਇਲੈਕਸ਼ਨ ਰਿਫਾਰਮ ਦੀ ਲੋੜ ਹੈ
ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਕਾਲਰ ਹੋਰ ਨੇ ਸਾਡੇ ਨਾਲ ਹਾਂਜੀ ਦੋਸਤੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਆਨ ਦੇ ਸਤਿ ਸ੍ਰੀ ਅਕਾਲ
ਜੋਤ ਆਯੁਰਵੈਦਿਕ ਤੋਂ ਬੋਲ ਰਹੇ
ਹਾਂਜੀ ਹਾਂਜੀ ਗੁਰਜੋਤ ਜੀ ਕੀ ਹਾਲ ਆ
ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ
ਠੀਕ ਹੈ ਕੋਈ ਇਹੋ ਜਿਹੀ ਦਵਾਈ ਹੈਗੀ ਆ ਤੁਹਾਡੇ ਕੋਲ ਆਯੁਰਵੇਦ ਦੀ ਵੀ ਜਿਹੜੀ ਜਿਹਦੇ ਪ੍ਰਭਾਵ ਚ ਆ ਕੇ ਬੰਦੇ ਵੋਟ ਪਾਉਣ ਲੱਗ ਜਾਣ
ਹੈਗੀ ਹੈ ਜੀ ਦਵਾਈ
ਫਿਰ ਇੱਕ ਅੱਜ ਦੇ ਦੇਣੀ ਸੀ ਫਿਰ ਸਾਰਿਆਂ ਨੂੰ ਕੱਲ ਨੂੰ ਫਿਰ ਲਾਈਨਾਂ ਲੱਗ ਜਾਂਦੀਆਂ ਕਿ ਨਹੀਂ
ਨਹੀਂ ਨਹੀਂ ਉਹ ਮੈਂ ਨਹੀਂ ਨਾ ਦੇ ਸਕਦਾ
ਠੀਕ ਆਸਦੇ ਹਾਂ ਜੀ
ਆਸਟ੍ਰੇਲੀਆ ਵਾਲੇ ਦਿੰਦੇ ਨੇ ਜੀ $100 ਜੁਰਮਾਨਾ ਉੱਥੇ
ਡਾਕਟਰ ਸਾਹਿਬ ਆਸਟ੍ਰੇਲੀਆ ਚ ਕਹਿੰਦੇ $100 ਜੁਰਮਾਨਾ ਜੇ ਕੋਈ ਵੋਟ ਨਾ ਪਾਵੇ
ਮੈਨੂੰ ਲੱਗਦਾ ਮੇਰੀ
ਨੌਲੇਜ 99% ਉੱਥੇ ਜੀ ਆਪਣਾ ਹੈਗਾ ਵੋਟਿੰਗ ਦਾ
ਅੱਛਾ
ਇਹ ਕਦੋਂ ਤੋਂ ਹੋਈ ਹੈ ਜੀ ਇਹ ਇੰਪਲੀਮੈਂਟ ਆਈ ਐਮ ਸਰਪ੍ਰਾਈਜ਼ਡ ਆਈ ਡੋਨਟ
ਇਹ ਬਾਰੇ ਜੀ ਮੈਂ ਸ਼ੋਰ ਨਹੀਂ ਹਾਂ ਮੈਂ ਤਾਂ ਸੁਣੀ ਹੀ ਹਾਂ
ਮੈਂ ਖੋਜ ਕਰੂੰਗਾ
ਆਈ ਡੋਨਟ ਥਿੰਕ ਇਹ ਆਥੈਂਟਿਕ ਹੈ
ਚਲੋ ਆਪਾਂ ਇਹਦੀ ਪੜਤਾਲ ਕਰਦੇ ਆ ਜੀ ਗੁਰਜੋਤ ਜੀ,
ਇਹਦੇ ਬਾਰੇ ਕਰ ਲਾਂਗੇ ਆਪਾਂ।
ਬਿਲਕੁਲ ਹੈਗੇ ਡਾਕੂਮੈਂਟ ਆਪਣੇ ਕੋਲ, ਉਹ ਤਾਂ ਲੇਟ ਹੋ ਗਏ, ਸੋਰੀ ਅੱਜ ਮਾਫ਼ੀ, ਮਤਲਬ ਮੈਂ ਚਾਹੁੰਦਾ ਤੁਸੀਂ, ਤੁਹਾਨੂੰ ਜਿਆਦਾ ਦੇਰ ਹੋਲਡ ਕਰਨਾ ਪਿਆ, ਅੱਜ ਕਾਲਰ ਵੀ ਕਾਫੀ ਸੀ, ਕੋਈ ਨੀ ਦਿਓ ਸੁਨੇਹਾ ਜੀ ਤੁਸੀਂ, ਹੈਗੇ ਡਾਕੂਮੈਂਟ ਆਪਣੇ ਕੋਲ।
ਅੱਜ ਮੈਂ ਆਟਿਜ਼ਮ ਬਾਰੇ ਗੱਲ ਕਰਨਾ ਚਾਹੁੰਦਾ, ਬੱਚਿਆਂ ਦੇ ਵਿੱਚ ਬਹੁਤ ਜਿਆਦਾ ਦਿੱਕਤ ਆ ਰਹੀ ਹੈ ਜੀ ਆਫਟਰ ਕੋਵਿਡ ਨਾ, ਇਹ ਵੱਧ ਗਈ ਸਮੱਸਿਆ, 2.5 ਤੋਂ 3 ਸਾਲ ਦੀ ਏਜ ਦੇ ਵਿੱਚ ਇਹ ਚੀਜ਼ ਦਿਖਣੀ ਸ਼ੁਰੂ ਹੋ ਜਾਂਦੀ ਹੈ ਬੱਚਿਆਂ ਦੇ ਵਿੱਚ, ਬੱਚਾ ਬੋਲਦਾ ਨੀ ਗਾ, ਮੰਮਾ ਪਾਪਾ ਵੀ ਨੀ ਕਹਿੰਦਾ ਹੁੰਦਾ, ਜਾਂ ਬਸ ਸਿਰਫ ਮੰਮਾ ਪਾਪਾ ਹੀ ਕਹੂਗਾ, ਗਾਹਾਂ ਸੈਂਟੈਂਸ ਨੀ ਬਣਾਉਂਦਾ, ਵਰਡ ਨੀ ਉਹਦੇ ਕੋਲ ਜਿਆਦਾ ਹੁੰਦੇ, ਵੋਕੈਬਲਰੀ ਘੱਟ ਹੁੰਦੀ ਆ, ਤੇ ਆਈ ਕੰਟੈਕਟ ਨੀ ਕਰਦਾ ਹੈਗਾ, ਕੱਲਾ ਕੱਲਾ ਰਹਿੰਦਾ, ਬੱਚਿਆਂ ਦੇ ਵਿੱਚ ਮਿਕਸ ਨੀ ਹੁੰਦਾ, ਗੋਲ ਗੋਲ ਚੀਜ਼ਾਂ ਦੇ ਵਿੱਚ ਜਿਆਦਾ ਇਨਵੋਲਵ ਰਹਿੰਦਾ, ਜਿਵੇਂ ਕੋਈ ਟੋਏ ਲੈ ਲਿਆ ਉਹਨੇ ਉਹਨੂੰ ਗੋਲ ਗੋਲ ਟਾਇਰ ਨੂੰ ਘੁਮਾਈ ਜਾਣਾ ਜਾਂ ਪੱਖੇ ਵੱਲ ਦੇਖੀ ਜਾਣਾ, ਮੇਨ ਪ੍ਰੋਬਲਮ ਆਉਂਦੀ ਹੈ ਸਪੀਚ ਡਿਲੇ ਹੋ ਜਾਂਦੀ ਹੈ ਉਹਦੀ, ਜਿਹੜਾ ਉਹ ਜਿਵੇਂ ਉਹਦੀ ਏਜ ਦੇ ਬੱਚੇ ਜਿੰਨਾ ਬੋਲਦੇ ਹੁੰਦੇ ਨੇ ਉਨਾ ਉਹ ਬੋਲਦਾ ਨੀ ਗਾ, ਹੁਣ ਡਾਕਟਰ ਕੋਲ ਜਾਂਦੇ ਜੀ, ਡਾਕਟਰ ਆਟਿਜ਼ਮ ਡਾਇਗਨੋਸ ਕਰ ਦਿੰਦੇ ਨੇ, ਤੇ ਉਹ ਤੋਂ ਬਾਅਦ ਬਸ ਫਿਰ ਇੱਕ ਤਰ੍ਹਾਂ ਦੀ ਸਟੈਂਪ ਲੱਗ ਜਾਂਦੀ ਹੈ ਬੱਚੇ ਉੱਪਰ, ਤੇ ਜਿਹੜੀਆਂ ਥੈਰੇਪੀਆਂ ਵਗੈਰਾ ਨੇ ਉਹ ਤਾਂ ਜੀ ਵੇਟਿੰਗ ਚੱਲਦੀ ਹੈ ਇੱਥੇ, ਜੇ ਤੁਸੀਂ ਪੇਡ ਕਰਵਾਉਂਦੇ ਹੋ ਮਹਿੰਗੀਆਂ ਬਹੁਤ ਨੇ, ਇਸ ਕਰਕੇ ਦਿੱਕਤ ਚ ਆ ਜਾਂਦੇ ਨੇ ਪੇਰੈਂਟਸ, ਪਰ ਆਯੁਰਵੇਦ ਦੇ ਵਿੱਚ ਜੋ ਅਸੀਂ ਟ੍ਰੀਟਮੈਂਟ ਕਰਦੇ ਹਾਂ ਅਸੀਂ ਬ੍ਰੇਨ ਦੇ ਉੱਪਰ ਵਰਕ ਕਰੀਦਾ ਜੀ, ਬ੍ਰੇਨ ਟੋਨਿਕ ਹੁੰਦੇ ਨੇ ਆਯੁਰਵੇਦ ਦੇ ਵਿੱਚ, ਜੜੀਆਂ ਬੂਟੀਆਂ ਉਹ ਤਿਆਰ ਦਵਾਈਆਂ ਹੁੰਦੀਆਂ ਨੇ ਉਹ ਦਿੰਦੇ ਆ, ਤੇ ਬੜੇ ਅੱਛੇ ਰਿਜ਼ਲਟ ਮਿਲਣ ਲੱਗ ਜਾਂਦੇ ਨੇ, ਇਸ ਕਰਕੇ ਜੇ ਆਟਿਜ਼ਮ ਨਾਲ ਪੀੜਤ ਨੇ ਬੱਚੇ ਜਾਂ ਤੁਹਾਡੇ ਬੱਚਿਆਂ ਨੂੰ ਡਾਇਗਨੋਸ ਕੀਤਾ ਗਿਆ, ਤਾਂ ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ, 647-4250-6465-4652800, ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕਰ ਸਕਦੇ ਹੋ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ 647-4250-2800। ਥੈਂਕ ਯੂ ਜੀ, ਬਹੁਤ ਬਹੁਤ
ਮਿਹਰਬਾਨੀ ਜੀ, ਧੰਨਵਾਦ। ਲਓ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੋਸਤੋ ਵਾਪਸ ਆਏ।
ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ, ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100, ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਇੱਕ ਵਾਰੀ ਫੇਰ ਨਿਗਾ ਸਵਾਗਤ ਦੋਸਤੋ, ਆਪਣੇ ਕੋਲ ਇੱਕ ਮਿੰਟ ਰਹਿ ਗਿਆ ਤੇ ਡਾਕਟਰ ਸਾਹਿਬ ਸਾਡੇ ਨਾਲ ਨੇ। ਹਾਂਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
ਉਹ ਇਨਫਰਮੇਸ਼ਨ ਸਹੀ ਹੈ ਜੀ, ਆਸਟ੍ਰੇਲੀਆ ਦੀ
ਨਵਜੋਤ ਜੀ ਨੇ ਦਿੱਤੀ।
ਹਾਂਜੀ, ਨਵਜੋਤ ਜੀ ਨੇ ਦਿੱਤੀ ਹੈ। $20 ਐਡਮਿਨਿਸਟ੍ਰੇਟਿਵ ਪੈਨਲਟੀ ਕੈਨ ਬੀ ਇੰਪੋਜ਼ਡ ਫਾਰ ਪਰਸਨ ਹੂ ਡਿਡ ਨਾਟ ਵੋਟ ਵਿਦਆਊਟ ਐਨੀ ਰੀਜ਼ਨ
ਆਸਟ੍ਰੇਲੀਆ ਦੇ ਵਿੱਚ।
ਤੇ ਉਹਨਾਂ ਦਾ ਵੋਟਿੰਗ ਪਰਸੈਂਟੇਜ ਵੀ ਤਕਰੀਬਨ 97% ਹੁੰਦਾ।
ਹਾਂਜੀ, ਅੱਧੇ ਕੁ ਮਿੰਟ ਚ ਤੁਸੀਂ ਸਾਡੇ ਜਿਹੜੇ ਸਰੋਤੇ ਨੇ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ?
ਮੇਰਾ ਤਾਂ ਜੀ ਸੁਨੇਹਾ ਇਹੀ ਹੈ, ਐਜ਼ ਵੀ ਡਿਸਕਸਡ ਬਿਫੋਰ, ਕਿ ਡੈਮੋਕ੍ਰੇਸੀ ਇਜ਼ ਸੋ ਫਾਰ ਦਾ ਬੈਸਟ ਡੈਮੋਕ੍ਰੇਟ ਬੈਸਟ ਗਵਰਨਮੈਂਟ ਸਿਸਟਮ। ਲੋਕਾਂ ਦੀ ਪਾਵਰ ਹੈ, ਤੁਹਾਡੀ ਵੋਟ ਦੀ ਪਾਵਰ ਹੈ, ਜੇ ਜੋ ਜਿਹਨੂੰ ਵੀ ਵੋਟ ਪਾਉਣਾ ਚਾਹੋ ਪਾਓ, ਤੇ ਨਹੀਂ ਤਾਂ ਫਿਰ ਜਿਹੜਾ ਸਭ ਤੋਂ ਮਤਲਬ ਤਿੰਨੇ ਘਟੀਆ, ਜੇ ਤਿੰਨਾਂ ਚੋਂ ਸਭ ਤੋਂ ਘੱਟ ਘਟੀਆ ਉਹਨੂੰ ਪਾ ਦਿਓ, ਪਰ ਵੋਟ ਦਾ ਹੱਕ ਜ਼ਰੂਰ, ਵੋਟ ਦਾ ਹੱਕ ਤੁਹਾਡਾ ਯੂਜ਼ ਕਰਨੀ ਚਾਹੀਦਾ, ਜਿਹੜਾ ਰਾਈਟ ਹੈ ਵੋਟ ਦਾ।
ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਡਾ ਸਮਾਂ ਸਮਾਪਤ ਹੋ ਗਿਆ, ਤੁਸੀਂ ਤੁਹਾਡਾ ਮੈਨੂੰ ਪਤਾ ਤੁਸੀਂ ਬਿਜ਼ੀ ਸਕੇਜੂਲੋਂ ਤੇ ਸਮਾਂ ਕੱਢਿਆ, ਮਿਹਰਬਾਨੀ ਬਹੁਤ ਬਹੁਤ। ਲਓ ਦੋਸਤੋ, ਫਿਰ ਹੁਣ ਵੋਟ ਪਾ ਕੇ ਆਇਓ ਤੁਸੀਂ, ਤੇ ਫਿਰ ਆਪਾਂ ਗੱਲਾਂ ਕਰਾਂਗੇ ਕੱਲ ਨੂੰ, ਹੈ ਨਾ, ਪਤਾ ਲੱਗ ਜਾਣਾ ਫਿਰ ਕੱਲ ਨੂੰ ਪਰਸੋਂ ਨੂੰ ਆਪਾਂ ਇਹਨਾਂ ਮੁੱਦਿਆਂ ਤੇ ਡਿਸਕਸ਼ਨ ਕਰਾਂਗੇ, ਹੈ ਨਾ, ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ।
The views expressed on the preceding program may not necessarily be those of the owner or management of WTOR radio station.
Sabz Couture and GTA Ramadan Festival in collaboration with National Zakat Foundation presents Ronaqe Ramadan and Jashne Chandra. Mark your calendars, March 15th and 16th, March 28th, 29th and 30th, Red Rose Convention Center, Mississauga. Be among the first 200 families and receive a free gift hamper. Over 3,000 giveaways throughout the day. Explore our grand shopping bazaar with top brands and exclusive Ramadan collections. Join us for iftar and sehri and experience Ramadan like never before. Get your free tickets today. Don't miss out. Come celebrate Ramadan with us.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ओंटारियो। नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक